ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸੰਤ ਉਦਰਨ ਦਿਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਨ ਓਟ ਨਾਨਕ ਪਰਮੇਸੁਰ ਸੰਤ ਉਦਰਨ ਦਿਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਨ ਓਟ ਨਾਨਕ ਪਰਮੇਸੁਰ ਚੰਦਨ ਚਾਂਦਨਾ ਸਰਦ ਰੁੱਤ ਮੂਲ ਨ ਮਿਟਈ ਕਾਮ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ ਚੰਦਨ ਚਾਂਦਨਾ ਸਰਦ ਰੁੱਤ ਮੂਲ ਨ ਮਿਟਈ ਕਾਮ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ ਸਮੁੱਚੀ ਮਨੁੱਖਤਾ ਸਰਵ ਕਾਇਨਾਤ ਦੇ ਰਹਿਬਰ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ ਸ਼ਬਦ ਬ੍ਰਹਮ ਸ਼ਬਦਾ ਅਵਤਾਰ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਉਸਰਈਏ ਪੰਜਵੇਂ ਨਾਨਕ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰਾਂ ਦੀ ਬਖਸ਼ਿਸ਼ ਨਾਲ ਨਿਵਾਜੀ ਪਾਵਨ ਧਰਤੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅੰਮ੍ਰਿਤ ਵੇਲੇ ਤੋਂ ਸੱਜੇ ਹੋਏ ਦੀਵਾਨਾਂ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਤਿਕਾਰਯੋਗ ਸਾਧ ਸੰਗਤ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਤੇ ਮਿਹਰਾਮਤ ਹੈ ਜੋ ਦੇਸ਼ ਵਿਦੇਸ਼ ਤੋਂ ਚੱਲ ਕੇ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰਾਂ ਦੇ ਮੁਕੱਦਸ ਅਸਥਾਨਾਂ ਤੇ ਹਾਜ਼ਰੀਆਂ ਲਵਾ ਕੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਕੇ ਅੰਮ੍ਰਿਤ ਗੁਰਬਾਣੀ ਦੇ ਕੀਰਤਨ ਨਾਲ ਸਾਂਝ ਪਾ ਕੇ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲਾ ਕਰਨ ਦਾ ਸਾਰੇ ਹੀ ਯਤਨ ਕਰ ਰਹੇ ਹਾਂ। ਰੋਜ਼ਾਨਾ ਦੇ ਨੇਮ ਮੁਤਾਬਕ ਜਿੱਥੇ ਆਸਾ ਕੀ ਵਾਰ ਦਾ ਕੀਰਤਨ ਸੱਜੇ ਹੋਏ ਦੀਵਾਨ ਵਿੱਚ ਰਾਗੀ ਸਿੰਘਾਂ ਪਾਸੋਂ ਆਪ ਸੰਗਤ ਨੇ ਸਰਵਣ ਕੀਤਾ ਹੈ ਇਸ ਦੇ ਨਾਲ ਹੀ ਅੰਮ੍ਰਿਤ ਵੇਲੇ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਜੁਗੋ ਜੁਗ ਅਟਲ ਸਤਿਗੁਰਾਂ ਦੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ਮਾਨ ਹੋ ਕੇ ਜੋ ਜੀਵਨ ਨੂੰ ਸੁਚੱਜੇ ਢੰਗ ਨਾਲ ਜਿਉਣ ਵਾਸਤੇ ਜੀਵਨ ਨੂੰ ਆਨੰਦਮਈ ਤੇ ਸੁਖਮਈ ਬਣਾਉਣ ਵਾਸਤੇ ਸਾਡੇ ਜੀਵਨ ਦੀ ਅਗਵਾਈ ਕਰਦਿਆਂ ਸਤਿਗੁਰਾਂ ਨੇ ਜੋ ਇਲਾਹੀ ਪੈਗਾਮ ਸਾਨੂੰ ਮੁੱਖ ਵਾਕ ਦੇ ਰੂਪ ਵਿੱਚ ਬਖਸ਼ਿਸ਼ ਕੀਤਾ ਹੈ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਉਹਦੀ ਵਿਚਾਰ ਸਰਵਣ ਕਰਨ ਵਾਸਤੇ ਗੁਰੂ ਕੇ ਚਰਨਾਂ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਦੇਸ਼ ਵਿਦੇਸ਼ ਤੋਂ ਸੁਰਤ ਟਿਕਾ ਕੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਜੁੜੇ ਹੋਏ ਹੋ। ਆਓ ਇਸ ਸੁਭਾਗੇ ਸਮੇਂ ਦਾ ਲਾਹਾ ਖੱਟਦਿਆਂ ਹੋਇਆਂ ਜੋ ਸਤਿਗੁਰਾਂ ਨੇ ਅੰਮ੍ਰਿਤਮਈ ਬਾਣੀ ਦੇ ਰਾਹੀਂ ਜੀਵਨ ਜਿਉਣ ਦੀ ਜੁਗਤੀ ਬਖਸ਼ਿਸ਼ ਕੀਤੀ ਹੈ ਜਿਹਨੂੰ ਪੜ੍ਹ ਕੇ ਜਿਹਨੂੰ ਸੁਣ ਕੇ ਸਿੱਖ ਦੇ ਰੋਮ ਰੋਮ ਵਿੱਚੋਂ ਇਹ ਬੋਲ ਬੁਲੰਦ ਹੁੰਦੇ ਨੇ ਕਿ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। कि जिन्हों गुरु मिल पैंदा है उहदी जिंदगी दे विच आनंद आ जांदा है। वह तत्ती तवी ते बैठा भी आनंद विच है, माछीवाड़े दे जंगलों दे विच भी आनंद विच है, वह बंद बंद कटा के भी आनंद दे विच है, खोपर लुआ के भी आनंद दे विच है। ਇਹ ਆਨੰਦ ਦੀ ਜੀਵਨ ਜਾਚ ਪੂਰੇ ਗੁਰੂ ਨੂੰ ਮਿਲ ਕੇ ਪ੍ਰਾਪਤ ਹੁੰਦੀ ਹੈ। ਇਸੇ ਕਰਕੇ ਸਤਿਗੁਰੂ ਦੀ ਗੋਦ ਦੇ ਵਿੱਚ ਸਿੱਖ ਆਉਂਦਾ ਹੈ ਤੇ ਸਹਿਬ ਇਹ ਗੱਲ ਸਮਝਾਉਂਦੇ ਨੇ, ਪੂਰੇ ਗੁਰ ਕਾ ਸੁਣ ਉਪਦੇਸ਼, ਭਲਿਆ ਹਮੇਸ਼ਾ ਪੂਰੇ ਗੁਰੂ ਦਾ ਉਪਦੇਸ਼ ਸੁਣਨਾ, ਕਿਉਂਕਿ ਜਦੋਂ ਗੱਲ ਪੂਰੇ ਦੀ ਆਵੇ ਤੇ ਇਹਦਾ ਮਤਲਬ ਸੰਸਾਰ ਦੇ ਵਿੱਚ ਅਧੂਰੇ ਵੀ ਬੜੇ ਨੇ। ਜਦੋਂ ਸਿੱਖ ਕੌਮ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਆਉਂਦੀ ਹੈ ਨਾ, ਆਪਾਂ ਦਿੱਲੀ ਦੀ ਧਰਤੀ ਵੱਲ ਝਾਤ ਮਾਰਦੇ ਹਾਂ, ਸਾਡੇ ਬੱਚਿਆਂ ਨੂੰ ਪੁੱਛੀਏ ਕੁਤਬ ਮਿਨਾਰ ਕਿੱਥੇ ਹੈ ਤੇ ਸਾਰੇ ਦੱਸ ਦੇਣਗੇ ਕਿ ਉਹ ਮਹਿਰੌਲੀ ਦੀ ਧਰਤੀ 'ਤੇ ਹੈ। ਪਰ ਕੌਮ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਕਿੱਥੇ ਹੋਈ ਹੈ ਸਾਡੇ 'ਚੋਂ ਬਹੁਤੇ ਅਣਜਾਣ ਹੋ ਜਾਂਦੇ, ਪਰ ਭਾਗਾਂ ਵਾਲੇ ਉਹ ਜਿੱਥੇ ਰੱਬੀ ਬਾਣੀ ਦੀ ਵਿਚਾਰ ਸੰਗਤ ਵਿੱਚ ਬੈਠ ਕੇ ਸੰਗਤ ਜੀ ਆਪ ਜੀ ਸੁਣਦੇ ਹੋ, ਉੱਥੇ ਉਸ ਬਾਣੀ ਨੂੰ ਕਮਾਉਣ ਵਾਲਿਆਂ ਦਾ ਇਤਿਹਾਸ ਵੀ ਆਪ ਸਾਰੀ ਸੰਗਤ ਪਿਆਰ ਨਾਲ ਸੁਣਦੇ ਹੋ। ਜਦੋਂ ਇਤਿਹਾਸ ਵੱਲ ਝਾਤ ਮਾਰਦੇ ਹਾਂ, ਬਾਬਾ ਬੰਦਾ ਸਿੰਘ ਬਹਾਦਰ ਦਿੱਲੀ ਦੀ ਧਰਤੀ 'ਤੇ 740 ਸਿੱਖ ਪਹਿਲਾਂ ਸਾਧ ਸੰਗਤ ਸ਼ਹੀਦ ਹੋ ਚੁੱਕੇ ਹੈ, 4 ਸਾਲ ਦਾ ਬੱਚਾ ਉਹਨਾਂ ਦੇ ਕੋਲ ਹੈ ਅਤੇ ਸਮੇਂ ਦਾ ਬਾਦਸ਼ਾਹ ਫਰੁਖਸ਼ੀਅਰ ਕੋਲ ਆ ਕੇ ਕਹਿੰਦਾ ਹੈ ਕਿ ਬੰਦਾ ਸਿੰਘ ਬਹਾਦਰ, ਮੈਂ ਸੁਣਿਆ ਹੈ ਕਿ ਤੂੰ ਪਹਿਲਾਂ 3 ਗੁਰੂ ਧਾਰਨ ਕੀਤੇ ਸੀ ਅਤੇ ਚੌਥਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੱਖ ਬਣਿਆ, ਜੇ ਤਿੰਨਾਂ ਨੂੰ ਛੱਡ ਕੇ ਚੌਥੇ ਦੀ ਸ਼ਰਨ ਪੈ ਸਕਦਾ ਹੈ ਤੇ ਚੌਥਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਛੱਡ ਕੇ 5ਵਾਂ ਦੀਨੇ ਇਸਲਾਮ ਕਬੂਲ ਕਰ ਲਾ, ਕੀ ਫਰਕ ਪੈਂਦਾ ਹੈ। ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਬੜੇ ਕਮਾਲ ਦੀ ਗੱਲ ਕੀਤੀ ਸੀ, ਫਰੁਖਸ਼ੀਅਰ ਬਾਦਸ਼ਾਹ ਗੱਲ ਤੇ ਸੱਚ ਸੁਣੀ ਹੈ ਤੂੰ ਕਿ ਪਹਿਲਾਂ ਵਾਕਈ ਮੈਂ 3 ਗੁਰੂ ਧਾਰਨ ਕੀਤੇ ਸੀ, ਪਰ ਜਿਹੜੇ ਮੈਂ ਪਹਿਲੇ 3 ਗੁਰੂ ਧਾਰਨ ਕੀਤੇ ਸੀ ਤਿੰਨੇ ਹੀ ਅਧੂਰੇ ਸਨ, ਤਿੰਨੇ ਹੀ ਕੱਚੇ ਸੀ, ਤਿੰਨੇ ਅਧੂਰੇ ਸੀ, ਤੇ ਜਿੰਨੀ ਦੇਰ ਤੱਕ ਮੈਂ ਅਧੂਰਿਆਂ ਦੇ ਕੋਲ ਸਾਂ ਨਾ ਉਨੀ ਦੇਰ ਤੱਕ ਜ਼ਿੰਦਗੀ ਜਿਉਣ ਦਾ ਵੱਲ ਨਹੀਂ ਸੀ ਸਿੱਖ ਪਾਇਆ। ਹੁਣ ਜਿੱਦਣ ਪੂਰਾ ਗੁਰੂ ਮਿਲ ਗਿਆ ਹੈ ਨਾ ਮੈਨੂੰ, ਸਰਬੰਸ ਦਾਨੀ ਦਾਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਰਗਾ, ਤੇ ਜਿੱਦਣ ਦਾ ਪੂਰਾ ਗੁਰੂ ਮਿਲਿਆ ਹੈ ਨਾ, ਫਿਰ ਗੁਰ ਪੂਰਾ ਜਿਨ ਸਿਮਰਿਆ ਸੇਈ ਭਏ ਨਿਹਾਲ, ਜਿਹੜਾ ਪੂਰੇ ਗੁਰੂ ਨੂੰ ਸਿਮਰਦਾ ਹੈ, ਪੂਰੇ ਗੁਰੂ ਨਾਲ ਜੁੜ ਜਾਂਦਾ ਹੈ, ਉਹ ਨਿਹਾਲ ਹੋ ਜਾਂਦਾ ਹੈ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਜਿਹੜਾ ਗੁਰੂ ਮੈਨੂੰ ਮਿਲ ਗਿਆ ਹੁਣ ਇਹੋ ਜਿਹਾ ਆਨੰਦ ਮਿਲਿਆ, ਤੂੰ ਬੰਦ ਬੰਦ ਕੱਟ ਦੇ, ਚਰਖੜੀ ਤੇ ਚਾੜ ਦੇ, ਤਨ ਦੇ ਟੋਟੇ ਟੋਟੇ ਵੀ ਕਰ ਦੇਗਾ, ਪਰ ਮੇਰੇ ਆਨੰਦ ਨੂੰ ਤੂੰ ਕਦੀ ਖੋਹ ਨਹੀਂ ਸਕਦਾ। 4 ਸਾਲ ਦੇ ਬੱਚੇ ਦਾ ਕਲੇਜਾ ਤੱਕ ਕੱਢ ਕੇ ਮੁੱਖ ਵਿੱਚ ਪਾਇਆ ਗਿਆ, ਗਰਮ ਜੰਬੂਰਾਂ ਨਾਲ ਮਾਸ ਨੋਚਿਆ ਗਿਆ, ਵਾਰੀ ਵਾਰੀ ਅੱਖਾਂ ਕੱਢੀਆਂ ਗਈਆਂ, ਸਰੀਰ ਦੇ ਟੋਟੇ ਕੀਤੇ ਗਏ, ਪਰ ਸਾਧ ਸੰਗਤ ਜਿਹਨੇ ਪੂਰੇ ਗੁਰੂ ਦਾ ਉਪਦੇਸ਼ ਸੁਣ ਲਿਆ ਹੋਵੇ ਨਾ ਤੇ ਪੂਰੇ ਗੁਰੂ ਦੀ ਸ਼ਰਨ ਵਿੱਚ ਪੈ ਜਾਵੇ, ਫਿਰ ਕਦੀ ਉਹ ਅਧੂਰਿਆਂ ਦੇ ਮਗਰ ਨਹੀਂ ਭਟਕਦਾ, ਉਹ ਥਾਂ ਥਾਂ ਤੇ ਜਾ ਕੇ ਨੱਕ ਨਹੀਂ ਜੇ ਰਗੜਦਾ, ਉਹ ਬੰਦ ਬੰਦ ਕਟਾਏਗਾ, ਚਰਖੜੀ ਤੇ ਚੜੇਗਾ, ਆਰੇ ਨਾਲ ਤਨ ਚਰਾਏਗਾ, ਪਰ ਪੂਰੇ ਗੁਰੂ ਦੀ ਸ਼ਰਨ ਵਿੱਚ ਆਉਣ ਵਾਲੇ ਦੇ ਰੋਮ ਰੋਮ ਚੋਂ ਇਹੀ ਆਵਾਜ਼ ਆਉਂਦੀ ਹੈ, ਮੇਰਾ ਸਿਰ ਜਾਏ ਤਾਂ ਜਾਏ, ਮੇਰਾ ਸਿੱਖੀ ਸਿਦਕ ਨਾ ਜਾਏ। ਪਰ ਇਹ ਅਵਸਥਾ ਸਾਨੂੰ ਤਾਂ ਮਿਲ ਸਕਦੀ ਹੈ ਜਦੋਂ ਅਸੀਂ ਪੂਰੇ ਗੁਰੂ ਦਾ ਉਪਦੇਸ਼ ਸੁਣੀਏ, ਤੇ ਪੂਰੇ ਗੁਰੂ ਨੇ ਸਾਡੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਮੁੱਖ ਵਾਕ ਦੇ ਰੂਪ ਵਿੱਚ ਉਹਨਾਂ ਜਿਹੜਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਆਓ ਉਹਨਾਂ ਪਾਵਨ ਬਚਨਾਂ ਦੀ ਵਿਚਾਰ ਨਾਲ ਸਾਂਝ ਪਾਉਣ ਤੋਂ ਪਹਿਲਾਂ ਸਾਧ ਸੰਗਤ ਮਨ ਕਰਕੇ ਵੀ ਗੁਰੂ ਕੇ ਚਰਨਾਂ ਵਿੱਚ ਹਾਜ਼ਰ ਹੋਣ ਦਾ ਯਤਨ ਕਰੀਏ, ਤੇ ਮਨ ਨੂੰ ਹਾਜ਼ਰ ਕਰਨ ਦਾ ਇੱਕੋ ਤਰੀਕਾ, ਇਹਨੂੰ ਆਵਾਜ਼ ਮਾਰ ਕੇ ਕਹਿਣਾ ਪੈਂਦਾ ਹੈ, ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਮਨ ਤੇ ਪਰਦੇਸੀ ਹੋਇਆ ਹੈ, ਭਟਕਦਾ ਫਿਰਦਾ, ਇਹਨੂੰ ਆਵਾਜ਼ ਮਾਰਨੀ ਪੈਂਦੀ ਹੈ, ਤੇ ਮਨ ਨੂੰ ਟਿਕਾਉਣ ਵਾਸਤੇ ਇੱਕੋ ਹੀ ਸਾਧਨ ਹੈ, ਉਹ ਮੁੱਖ ਚੋਂ ਜਦੋਂ ਪਰਮੇਸ਼ਰ ਦਾ ਨਾਮ ਲਈਏ, ਉਹਦੀ ਯਾਦ ਵਿੱਚ ਜੁੜੀਏ, ਤੇ ਭਟਕਦਾ ਹੋਇਆ ਮਨ ਟਿਕਾ ਵਿੱਚ ਆ ਜਾਂਦਾ। ਆਓ ਮੁੱਖ ਤੋਂ, ਰਸਨਾ ਤੋਂ, ਸਤਨਾਮ ਦਾ ਸਿਮਰਨ ਕਰਕੇ ਮਨ ਨੂੰ ਗੁਰੂ ਚਰਨਾਂ ਵਿੱਚ ਟਿਕਾ ਕੇ ਫਿਰ ਸ਼ਬਦ ਦੀ ਵਿਚਾਰ ਨਾਲ ਸਾਂਝ ਪਾਉਣ ਦਾ ਯਤਨ ਕਰੀਏ, ਤੇ ਇੱਕ ਵਾਰ ਸਾਰੇ ਪਿਆਰ ਨਾਲ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ संत उदरण दयालं आसरं गोपाल कीर्तन है।
अज दे पवित्र बचन मुख वाक दे रूप विच धन श्री गुरु ग्रंथ साहिब जी दे पावन अंग 709 दे उपर शुभायमान ने। पावन बाणी अंदर 22 वारां ने, 22 वारां दे विच्चों जिहड़ी जैतसरी की वार है शहीदां दे सरताज धन गुरु अर्जन साहिब महाराज दी उचारण कीती है, जिहदियां पौड़ियां भी सतगुरां दियां उचारण कीतियां ने ते शलोक भी पंजवें पातशाह दे उचारण कीते है ते 17वीं पौड़ी दे नाल दे पहले शलोक दा आप जी ने पाठ सरवण कीता है ते सतगुरु पातशाह महाराज इस संसार दे अंदर जिहड़ी माया दे मोह दे विच फस के विकारां दी तपश सारे संसार दे जीवां नूं खुवार कर रही है उहदे उधार दी गल उहदे तों बचण दा तरीका दस रहे ने। ते आरंभ विच शलोक दे विच दाता जी ने बख्शिश कीती कहिंदे संत उदरण दयालंग, जिहड़ा परमेश्वर संतां दा उधार करन वाला है, दयालंग जिहड़ा दया दा घर है, जिहड़ा परमेश्वर संतां नूं मुक्त करन वाला है उहनां दा उधार करके दया दा घर परमेश्वर कहिंदे ओह परमेश्वर एडियां बख्शिशां करन वाला है। असल दे विच आसरंग गोपाल कीर्तन है ते जिहड़े संत जन ने ना जिन्हां दा उधार जिन्हां दा भला परमेश्वर ने कीता है ਉਹ ਸੰਤ ਜਨ ਕਿਸੇ ਧੜੇ ਦੇ ਕਿਸੇ ਜਥੇਬੰਦੀ ਕਿਸੇ ਇਲਾਕੇ ਦੇ ਨਹੀਂ, ਉਹਨਾਂ ਦੀ ਅਵਸਥਾ ਹੈ ਕਿ ਉਹਨਾਂ ਦਾ ਇੱਕੋ ਇੱਕ ਆਸਰਾ ਹੁੰਦਾ ਹੈ, ਆਸਰੰ ਗੋਪਾਲ ਕੀਰਤਨ ਹੈ, ਜਿਹਨਾਂ ਨੂੰ ਗੋਪਾਲ ਗੋ ਧਰਤੀ ਪਾਲ ਪਾਲਣ ਵਾਲਾ ਸ੍ਰਿਸ਼ਟੀ ਨੂੰ ਪਾਲਣ ਵਾਲੇ ਪਰਮਾਤਮਾ ਦੇ ਕੀਰਤਨ ਦਾ ਤੇ ਉਹਦੀ ਸਿਫਤੋ ਸਲਾਹ ਦਾ ਜੀਵਨ ਵਿੱਚ ਆਸਰਾ। ਜਦੋਂ ਸ਼ਬਦ ਸੰਤ ਆਉਂਦਾ ਹੈ ਨਾ ਸਾਧ ਸੰਗਤ, ਬੜਾ ਹੀ ਪਵਿੱਤਰ ਤੇ ਪਿਆਰਾ ਸ਼ਬਦ ਹੈ ਜਿਨ੍ਹਾਂ ਸੰਤਾਂ ਦੇ ਜੀਵਨ ਦਾ ਭਲਾ ਪਰਮੇਸ਼ਰ ਕਰਦਾ ਹੈ ਤੇ ਜਿਨ੍ਹਾਂ ਨੂੰ ਕੇਵਲ ਪਰਮੇਸ਼ਰ ਦਾ ਓਟ ਆਸਰਾ ਹੈ। ਤੇ ਸਤਿਗੁਰਾਂ ਨੇ ਪਾਵਨ ਬਾਣੀ ਦੇ ਅੰਦਰ ਕਿਹਾ ਕਿ ਜਦੋਂ ਸੰਤ ਦੀ ਗੱਲ ਕਰੋਗੇ ਨਾ ਤੇ ਉਹਦੀ ਵਡਿਆਈ ਉਹਦੀ ਮਹਿਮਾ ਕੋਈ ਲਫ਼ਜ਼ਾਂ ਨਾਲ ਬੋਲ ਕੇ ਬਿਆਨ ਨਹੀਂ ਕਰ ਸਕਦਾ। ਸੰਤ ਰਹਿਤ ਸੁਣੋ ਮੇਰੇ ਭਾਈ ਉਹਾ ਕੀ ਮਹਿਮਾ ਕਥਨ ਨਾ ਜਾਈ, ਕੌਣ ਹੈ ਜਿਹੜਾ ਉਹਦੀ ਵਡਿਆਈ ਨੂੰ ਬੋਲ ਕੇ ਬਿਆਨ ਕਰ ਸਕੇ। ਫਿਰ ਸੰਤ ਹੈ ਕੌਣ ਹੈ, ਉਹਦੀ ਅਵਸਥਾ ਕੀ ਹੈ, ਉਹਦੀ ਪਹਿਚਾਣ ਕੀ ਹੈ? ਤੇ ਸਤਿਗੁਰੂ ਪਾਤਸ਼ਾਹ ਬਾਣੀ ਚ ਨਾਲ ਸਮਝਾਉਂਦੇ ਨੇ ਆਠ ਪਹਿਰ ਨਿਕਟ ਕਰ ਜਾਣੈ ਪ੍ਰਭ ਕਾ ਕੀਆ ਮਿੱਠਾ ਮਾਨੈ ਏਕ ਨਾਮ ਸੰਤਨ ਆਧਾਰ। ਜਿਹੜੇ ਰੱਬ ਦੇ ਸੰਤ ਨੇ ਨਾ ਭਗਤ ਨੇ ਉਹਨਾਂ ਨੂੰ ਇੱਕੋ ਹੀ ਚੀਜ਼ ਦਾ ਆਸਰਾ ਹੈ, ਕਿਹਦਾ? ਪਰਮੇਸ਼ਰ ਦੇ ਨਾਮ ਦਾ। ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਬੱਤਰ ਪੂਰਨ ਹੈ ਉਹਨਾਂ ਦੇ ਮਨ ਦੀ ਅਵਸਥਾ। ਜਿਹਨਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇਈ ਨਾਨਕਾ ਪੂਰਨ ਸੋਈ। ਸੰਤ ਜਿਨ੍ਹਾਂ ਨੂੰ ਇੱਕ ਖਿੰਨ ਵਾਸਤੇ ਵੀ ਪਰਮੇਸ਼ਰ ਨਹੀਂ ਭੁੱਲਦਾ। ਇਹ ਸੰਤ ਕਿਸੇ ਲਿਬਾਸ ਦਾ ਨਾਂ ਨਹੀਂ ਹੈ ਸਾਧ ਸੰਗਤ, ਕਿਸੇ ਭੇਖ ਤੇ ਪਹਿਰਾਵੇ ਦਾ ਨਾਮ ਨਹੀਂ, ਕਿਉਂਕਿ ਕਈ ਵਾਰ ਭੇਖ ਤੇ ਪਹਿਰਾਵਾ ਵੇਖ ਕੇ ਅਸੀਂ ਭੁਲੇਖੇ ਵਿੱਚ ਵੀ ਪੈ ਜਾਂਦੇ। ਕਈ ਵਾਰ ਫੁੱਲ ਅਸਲੀ ਖਿੜਿਆ ਹੋਵੇ ਉਹਦੀ ਵਡਿਆਈ ਉਹਦੀ ਮਹਿਮਾ ਨੂੰ ਸੁਣ ਕੇ ਕਿ ਫੁੱਲ ਨੂੰ ਲੋਕ ਬੜਾ ਮਾਣ ਦਿੰਦੇ ਨੇ, ਪਿਆਰ ਕਰਦੇ ਨੇ, ਸਤਿਕਾਰ ਕਰਦੇ ਨੇ, ਤੇ ਅਸਲੀ ਫੁੱਲ ਦੀ ਥਾਂ ਤੇ ਕਈ ਵਾਰ ਨਕਲੀ ਫੁੱਲ ਵੀ ਤਿਆਰ ਕੀਤੇ ਜਾਂਦੇ। ਇਹਦਾ ਮਤਲਬ ਜੇ ਨਕਲੀ ਫੁੱਲ ਬਾਜ਼ਾਰ ਵਿੱਚ ਮਿਲ ਰਹੇ ਨੇ ਤੇ ਇਹ ਨਾ ਸੋਚਿਓ ਕਿ ਅਸਲੀ ਹੈ ਹੀ ਨਹੀਂ, ਅਸਲੀ ਹੈਗੇ ਨੇ ਪਰ ਨਕਲ ਜ਼ਿਆਦਾ ਹੋਣ ਕਰਕੇ ਅਸਲੀਆਂ ਦੀ ਪਹਿਚਾਣ ਜਿਹੜੀ ਸੀ ਉਹ ਨਹੀਂ ਹੋ ਪਾ ਰਹੀ। ਮੇਰੇ ਪਾਤਸ਼ਾਹ ਨੇ ਬਾਣੀ ਵਿੱਚ ਬਚਨ ਬੜਾ ਪਿਆਰਾ ਕੀਤਾ, ਕਈ ਵਾਰ ਭੇਖ ਤੇ ਬਹੁਤ ਵੱਡਾ ਹੁੰਦਾ ਹੈ ਪਰ ਜੀਵਨ ਦੇ ਵਿੱਚ ਸੰਤ ਵਾਲੇ ਗੁਣ ਨਹੀਂ ਹੁੰਦੇ। ਗਲੀ ਜਿਨ੍ਹਾਂ ਜਪਮਾਲੀਆਂ ਲੋਟੇ ਹੱਥ ਨਿਬੱਗ ਓਏ ਹਰ ਕੇ ਸੰਤ ਨਾ ਆਖੀਆਂ, ਕਹਿੰਦੇ ਕੇਵਲ ਪਹਿਰਾਵਾ ਵੇਖ ਕੇ ਨਾ ਭੁਲੇਖੇ ਚ ਪੈ ਜਿਓ, ਓਏ ਹਰ ਕੇ ਸੰਤ ਨਾ ਆਖੀਆਂ ਬਾਨਾਰਸ ਕੇ ਠੱਗ। ਕਈ ਵਾਰ ਠੱਗ ਵੀ ਤੁਰੇ ਫਿਰਦੇ ਹੋ ਸਕਦੇ ਨੇ ਤੇ ਅਸੀਂ ਭੁਲੇਖਾ ਖਾਈਏ ਕਿਤੇ ਸੰਤ ਹੋ ਸਕਦਾ ਹੈ, ਸੰਤ ਇੱਥੇ ਸਧਾਰਨ ਭੇਸ਼ ਦੇ ਵਿੱਚ ਬੈਠਾ ਹੋਵੇ। ਸਤਿਗੁਰਾਂ ਨੇ ਸੰਤ ਦੀ ਵਡਿਆਈ ਸੰਤ ਦੀ ਪਹਿਚਾਣ ਪਾਵਨ ਬਾਣੀ ਦੇ ਅੰਦਰ ਕਰਾਈ ਹੈ ਤੇ ਗੁਰੂ ਕੇ ਪਿਆਰ ਵਾਲਿਓ ਜਦੋਂ ਗੁਰੂ ਕੀ ਗੋਦ ਵਿੱਚ ਆ ਕੇ ਹਾਜ਼ਰੀ ਭਰਦੇ ਹਾਂ ਨਾ ਇਸ ਸਥਾਨ ਤੇ ਬੈਠ ਕੇ ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ ਲੰਮਾ ਸਮਾਂ ਜਿਨ੍ਹਾਂ ਨੇ ਕਥਾ ਰਾਹੀਂ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਿਆ ਉਹ ਇੱਕ ਗੱਲ ਕਿਹਾ ਕਰਦੇ ਸੀ ਕਿ ਸੰਸਾਰ ਦੇ ਅੰਦਰ ਅਸੀਂ ਜਨਮ ਲੈਂਦੇ ਹਾਂ ਮਾਤਾ ਪਿਤਾ ਦੇ ਸੰਯੋਗ ਤੋਂ ਤੇ ਮਾਤਾ ਪਿਤਾ ਦੇ ਸੰਯੋਗ ਤੋਂ ਜਿਹੜੇ ਤੱਤ ਦਾ ਜਨਮ ਹੁੰਦਾ ਹੈ ਉਹਨੂੰ ਸੰਸਕ੍ਰਿਤ ਵਿੱਚ ਕਿਹਾ ਜਾਂਦਾ ਹੈ ਸੁੱਤ ਤੇ ਜਾਂ ਕਿਹਾ ਜਾਂਦਾ ਹੈ ਸੁਤਾ। ਪਰ ਕਹਿੰਦੇ ਮਾਂ ਬਾਪ ਦੇ ਕੋਲੋਂ ਤੇ ਅਸੀਂ ਇੱਕ ਜਨਮ ਲੈ ਕੇ ਸੁੱਤ ਜਾਂ ਸੁੱਤਾ ਪੁੱਤਰ ਜਾਂ ਪੁੱਤਰੀ ਤੇ ਬਣ ਜਾਂਦੇ ਹਾਂ, ਪਰ ਦੂਸਰਾ ਜਨਮ ਹੈ ਜਿਹੜੀ ਥਾਂ ਤੇ ਤੁਸੀਂ ਸਾਰੇ ਆ ਕੇ ਹਾਜ਼ਰੀਆਂ ਭਰ ਰਹੇ ਹੋ, ਇਸ ਸੰਗਤ ਵਿੱਚੋਂ ਇੱਕ ਨਵਾਂ ਜਨਮ ਲੈਣਾ। ਜਦੋਂ ਜੀਵਨ ਵਿੱਚ ਸੱਤ ਤੇ ਸੰਗਤ, ਸੱਤ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ, ਉਹ ਪਰਮੇਸ਼ਰ ਦੀ ਸੱਚ ਦੀ ਵਿਚਾਰ ਜਿੱਥੇ ਹੁੰਦੀ ਹੋਵੇ ਉਹ ਸਤਸੰਗ ਦੇ ਵਿੱਚ ਆ ਕੇ ਜਿਹੜਾ ਇਸ ਸਥਾਨ ਤੋਂ ਇੱਕ ਨਵਾਂ ਜਨਮ ਲੈਂਦਾ ਹੈ, ਸਤਿਗੁਰ ਕੈ ਜਨਮੈ ਗਮਨ ਮਿਟਾਇਆ, ਕਹਿੰਦੇ ਉਹਦੇ ਜੀਵਨ ਵਿੱਚ ਵੀ ਸੰਤ ਦੀ ਅਵਸਥਾ ਆਉਂਦੀ ਹੈ। ਇਹ ਮਾਂ ਬਾਪ ਦੇ ਕੋਲੋਂ ਇੱਕ ਜਨਮ ਅਸੀਂ ਲੈ ਲਿਆ, ਪੁੱਤ ਬਣ ਗਏ ਹਾਂ, ਪੁੱਤਰੀ ਬਣ ਗਏ ਹਾਂ, ਸੁੱਤ ਤੇ ਸੁੱਤਾ ਬਣ ਗਏ ਹਾਂ, ਪਰ ਦੂਜਾ ਜਨਮ ਅਸੀਂ ਇਸ ਸਥਾਨ ਤੋਂ ਲੈਣਾ। ਤੇ ਬਾਣੀ ਆਪਾਂ ਪੜ੍ਹਦੇ ਹਾਂ, ਕੇਤੇ ਗਰਭ ਗਲੇ ਦੀ ਗੱਲ ਪੜ੍ਹਦੇ ਹਾਂ। ਕਈ ਲੋਕ ਮਾਤਾ ਦੇ ਗਰਭ ਦੇ ਵਿੱਚ ਸੰਸਾਰ ਦੇ ਵਿੱਚ ਆਉਣ ਤੋਂ ਪਹਿਲਾਂ ਗਰਭ ਦੇ ਵਿੱਚ ਹੀ ਉਹਨਾਂ ਦੀ ਮੌਤ ਹੋ ਜਾਂਦੀ। ਬੱਚੇ ਦਾ ਜਨਮ ਜਦੋਂ ਹੁੰਦਾ ਹੈ ਆਮ ਤੌਰ 'ਤੇ ਪਸ਼ੂ ਪੰਛੀਆਂ ਦੇ ਜੀਵਨ ਵਿੱਚ ਕੋਈ 3 ਮਹੀਨੇ 4 ਮਹੀਨੇ, ਜਾਨਵਰਾਂ ਦੇ 5 ਮਹੀਨੇ 6 ਮਹੀਨੇ, ਇਹ ਵੱਖਰੀ ਵੱਖਰੀ ਸਾਰਿਆਂ ਦੀ ਗਰਭ ਤੋਂ ਬਾਹਰ ਆਉਣ ਦੀ ਅਵਸਥਾ ਹੈ। ਬੱਚੇ ਦੇ ਬਾਰੇ ਵਿੱਚ ਮਨੁੱਖ ਦੇ ਜਨਮ ਦੀ ਗੱਲ ਕਰਦੇ ਹਾਂ, ਆਪਾਂ ਦਸੀ ਮਾਸੀ ਹੁਕਮ ਬਾਲਕ ਜਨਮ ਲਿਆ, 9 ਮਹੀਨੇ 10 ਮਹੀਨੇ ਬਾਅਦ ਬੱਚੇ ਦਾ ਜਨਮ ਹੋ ਜਾਂਦਾ ਹੈ। ਪਰ ਜਿਹੜੀ ਆ ਸਤਸੰਗ ਹੈ ਨਾ, ਇਹ ਸਤਸੰਗ ਵਿੱਚ ਕਈਆਂ ਦਾ ਤੇ ਆਉਂਦਿਆਂ ਸਾਰ ਪਹਿਲੀ ਵਾਰ ਹੀ ਆ ਕੇ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਦਿਆਂ ਇੱਕ ਖਿੰਨ ਵਿੱਚ ਹੀ ਜੀਵਨ ਬਦਲ ਜਾਂਦਾ ਹੈ, ਤੇ ਕਈ ਸਾਰੀ ਜ਼ਿੰਦਗੀ ਇਸ ਥਾਂ 'ਤੇ ਆਉਂਦੇ ਹੈ ਪਰ ਆ ਕੇ ਇੱਥੇ ਨਵਾਂ ਜੀਵਨ ਨਹੀਂ ਧਾਰਨ ਕਰਦੇ। ਉਹਨਾਂ ਦਾ ਆਉਣ ਜਾਣ ਦਾ ਗੇੜ ਹੀ ਬਣਿਆ ਰਹਿੰਦਾ ਹੈ, ਕਿਉਂਕਿ ਜਿੱਥੋਂ ਜਨਮ ਲੈਣਾ ਹੈ ਉਹਦੇ ਨਾਲ ਤੇ ਕਦੀ ਸੰਗਤ ਕੀਤੀ ਨਹੀਂ। ਸਤਿਗੁਰੂ ਦੀ ਗੋਦ ਵਿੱਚ ਆਏ ਹਾਂ, ਪਹਿਰਾਵੇ ਦਾ ਨਾਮ ਧਰਮ ਨਹੀਂ ਤੇ ਪਹਿਰਾਵੇ ਦਾ ਨਾਮ ਵੀ ਸੰਤ ਨਹੀਂ ਸੀ। ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਦਾ ਜਦੋਂ ਇਤਿਹਾਸ ਪੜ੍ਹਦੇ ਹਾਂ ਬੜੀ ਕਮਾਲ ਦੀ ਸਾਖੀ ਆਉਂਦੀ ਹੈ ਕਿ ਭਾਈ ਲਹਿਣਾ ਜੀ ਜਦੋਂ ਗੁਰੂ ਨਾਨਕ ਸਾਹਿਬ ਦੀ ਵਡਿਆਈ ਸੁਣਦੇ ਹੈ ਤੇ ਮਿਲਣ ਵਾਸਤੇ ਚੱਲਦੇ ਨੇ ਕਿ ਜਿਹਦੇ ਸਿਮਰਨ ਨਾਲ ਹੀ ਸੁੱਖ ਮਿਲਦਾ ਹੈ ਉਸ ਸੁੱਖਾਂ ਦੇ ਦਾਤੇ ਕੋਲ ਜਾ ਕੇ ਕੁਝ ਲਾਹਾ ਤੇ ਖੱਟੀਏ, ਤੇ ਸਾਥ ਨੂੰ ਛੱਡ ਕੇ ਕਰਤਾਰਪੁਰ ਦੇ ਰਾਹ ਤੇ ਪਏ ਤੇ ਰਸਤੇ ਦੇ ਵਿੱਚ ਜਿਹੜੀ ਸ਼ਖਸੀਅਤ ਦੇ ਕੋਲੋਂ ਗੁਰੂ ਨਾਨਕ ਪਾਤਸ਼ਾਹ ਦੀ ਧਰਮਸ਼ਾਲਾ ਦਾ ਰਾਹ ਪੁੱਛਦੇ ਆ ਨਾ, ਉਹ ਹੋਰ ਕੋਈ ਨਹੀਂ, ਖੁਦ ਗੁਰੂ ਨਾਨਕ ਸਾਹਿਬ ਖੇਤਾਂ ਵਿੱਚ ਕੰਮ ਕਰ ਰਹੇ ਨੇ ਤੇ ਖੇਤਾਂ ਵਿੱਚ ਕੰਮ ਕਰਦੇ ਬਜ਼ੁਰਗ ਨੂੰ ਵੇਖ ਕੇ ਕਹਿੰਦੇ ਮੈਂ ਬਾਬੇ ਨਾਨਕ ਦੀ ਧਰਮਸ਼ਾਲਾ ਜਾਣਾ। ਅੱਗੋਂ ਆ ਕੇ ਗੁਰੂ ਨਾਨਕ ਸਾਹਿਬ ਵੀ ਆਪਣੇ ਬਾਰੇ ਦੱਸਦੇ ਕੋਈ ਨਹੀਂ, ਘੋੜੇ ਦੀ ਵਾਗ ਪਕੜ ਲੈਂਦੇ ਆ ਤੇ ਵਾਗ ਪਕੜ ਕੇ ਕਹਿੰਦੇ ਚੱਲ ਪੁਰਖਾ ਮੈਂ ਤੈਨੂੰ ਉੱਥੋਂ ਤੱਕ ਪਹੁੰਚਾ ਵਾਂ। ਧਰਮਸ਼ਾਲਾ ਦੇ ਬਾਹਰ ਕਹਿੰਦੇ ਉੱਥੇ ਘੋੜੀ ਬੰਨ ਦੇ ਤੇ ਅੰਦਰ ਧਰਮਸ਼ਾਲਾ 'ਚ ਜਿਹਨੂੰ ਮਿਲਣ ਆਇਆ ਆ ਕੇ ਮਿਲ ਲਾ। ਗੱਲੀ ਬਾਤੀ ਰਸਤੇ ਦਾ ਸਫ਼ਰ ਕੱਟਿਆ ਗਿਆ, ਬਾਹਰ ਘੋੜੀ ਬੰਨੀ ਹੈ, ਧਰਮਸ਼ਾਲਾ 'ਚ ਭਾਈ ਲਹਿਣਾ ਜੀ ਜਾਂਦੇ ਹੈ ਤੇ ਸਾਹਮਣੇ ਮੰਜੀ ਸਾਹਿਬ ਤੇ ਬੈਠੇ ਹੋਏ ਮੇਰੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਜਿੱਦਾਂ ਹੀ ਦੀਦਾਰ ਕੀਤੇ ਨਾ ਭੁੱਬਾਂ ਨਿਕਲ ਗਈਆਂ, ਨੇਤਰਾਂ 'ਚੋਂ ਵੈਰਾਗ ਦਾ ਜਲ ਤੇ ਗੁਰੂ ਨਾਨਕ ਦੇ ਚਰਨਾਂ 'ਤੇ ਢਹਿ ਕੇ ਰੋ ਰੋ ਕੇ ਬੇਨਤੀ ਕਰਦੇ ਨੇ, ਪਾਤਸ਼ਾਹ ਮੇਰੇ ਤੋਂ ਭੁੱਲ ਹੋ ਗਈ ਹੈ, ਅਪਰਾਧ ਹੋ ਗਿਆ, ਮੈਂ ਬਹੁਤ ਵੱਡੀ ਗਲਤੀ ਕੀਤੀ। ਕਹਿੰਦੇ ਕੀ ਹੋ ਗਿਆ? ਕਹਿੰਦੇ ਪਾਤਸ਼ਾਹ ਮੈਂ ਤੁਹਾਨੂੰ ਪਛਾਣ ਨਾ ਸਕਿਆ, ਮੈਂ ਤੇ ਸੋਚਦਾ ਸੀ ਕਿ ਜਿਹਦੀ ਏਡੀ ਵੱਡੀ ਵਡਿਆਈ ਧਾਰਮਿਕ ਦੁਨੀਆਂ ਦੇ ਵਿੱਚ ਹੈ ਉਹਦਾ ਪਹਿਰਾਵਾ ਬੜਾ ਖਾਸ ਹੋਏਗਾ, ਉਹਦੇ ਆਲੇ ਦੁਆਲੇ ਦੇ ਲੋਕਾਂ ਨੂੰ ਵੇਖ ਕੇ ਸੰਗੀ ਸਾਥੀ ਬੜੇ ਅੱਗੇ ਪਿੱਛੇ ਤੁਰਦੇ ਹੋਣਗੇ ਤੇ ਮੈਂ ਪਛਾਣ ਲਾਂਗਾ ਬਾਬਾ ਨਾਨਕ ਹੈ। ਪਰ ਮੈਂ ਕਦੀ ਸੋਚਿਆ ਹੀ ਨਹੀਂ ਸੀ ਕਿ ਖੇਤਾਂ ਵਿੱਚ ਕੰਮ ਕਰਨ ਵਾਲਾ, ਕਿਸਾਨੀ ਕਰਨ ਵਾਲਾ, ਆਮ ਸਧਾਰਨ ਭੇਖ ਦੇ ਵਿੱਚ ਰਹਿਣ ਵਾਲਾ, ਇਹ ਵੀ ਨਿਰੰਕਾਰ ਦਾ ਰੂਪ ਗੁਰੂ ਹੋ ਕੇ ਸੰਸਾਰ ਦੇ ਭਲੇ ਵਾਸਤੇ ਇੱਦਾਂ ਵੀ ਕੋਈ ਵਿਚਰ ਸਕਦਾ? ਇਹ ਭੇਖ ਦੇ ਧਿਆਨ ਦੇ ਵਿੱਚ ਭਾਈ ਲਹਿਣਾ ਜੀ ਸਨ, ਪਰ ਗੁਰੂ ਨਾਨਕ ਸਾਹਿਬ ਨੇ ਦੱਸ ਦਿੱਤਾ ਕਿ ਧਰਮ ਕਮਾਉਣ ਵਾਲੇ ਨੂੰ ਅਸਲ ਦੇ ਵਿੱਚ ਇਹ ਭੇਖ ਨਹੀਂ, ਅਸਲ ਦੇ ਵਿੱਚ ਉਹ ਜੀਵਨ ਦੇ ਗੁਣਾਂ ਦੇ ਉੱਪਰ ਆਪਣਾ ਧਿਆਨ ਦਿੰਦਾ। ਜਦੋਂ ਗੁਣ ਅੰਦਰੋਂ ਪ੍ਰਗਟ ਹੁੰਦੇ ਨੇ ਉਹ ਪਹਿਰਾਵਾ ਵੀ ਆਪਣੇ ਆਪ ਨਾਲ ਸਤਿਕਾਰਿਆ ਜਾਂਦਾ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਜੀਵਨ ਵਿੱਚੋਂ ਇਕੱਲੀ ਗੱਲ ਨਹੀਂ, ਮੇਰੇ ਪਾਤਸ਼ਾਹ ਕਹਿੰਦੇ ਗੁਣ ਵੇਖ, ਇੱਥੇ ਬੈਠਿਆਂ ਕੋਈ ਸੰਤ ਵੀ ਹੋ ਸਕਦਾ ਹੈ, ਭਗਤ ਵੀ ਹੋ ਸਕਦਾ ਹੈ, ਗੁਰਮੁਖ ਵੀ ਹੋ ਸਕਦਾ ਹੈ, ਪਰ ਸਾਡੇ ਕੋਲ ਪਹਿਚਾਣ ਨਹੀਂ ਹੈ ਨਾ, ਠੱਗ ਬੜੇ ਦੁਨੀਆਂ ਦੇ ਵਿੱਚ ਨੇ। ਤੇ ਮੇਰੇ ਪਾਤਸ਼ਾਹ ਨੇ, ਧੰਨ ਗੁਰੂ ਅਰਜਨ ਸਾਹਿਬ ਨੇ ਸਭ ਤੋਂ ਵੱਡਾ ਪਰਉਪਕਾਰ ਕੀਤਾ ਹੈ ਕਿ ਭਲਿਆ ਕਿਤੇ ਕੱਲ੍ਹ ਨੂੰ ਭੁਲੇਖੇ ਵਿੱਚ ਪੈ ਕੇ ਠੱਗਾਂ ਕੋ ਨਾ ਚਲੇ ਜੀ। ਹੈਗੇ ਨੇ ਸੰਸਾਰ ਦੇ ਅੰਦਰ, ਹੈਨ ਵਿਰਲੇ ਨਾ ਹੀ ਘਣੇ, ਸੰਤ ਨੇ, ਭਗਤ ਨੇ, ਰੱਬ ਦੇ ਪਿਆਰੇ ਬ੍ਰਹਮ ਗਿਆਨੀ ਸਾਧੂ ਮਹਾਂਪੁਰਖ ਹੈਗੇ ਨੇ, ਉਹਨਾਂ ਦੀ ਵਡਿਆਈ ਬਹੁਤ ਵੱਡੀ ਹੈ। ਉਹ ਜੀਵਨ ਦੀ ਅਵਸਥਾ ਹੀ ਹੈ ਕਿ ਸਾਧ ਕੈ ਸੰਗ ਨਹੀਂ ਕਿਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ, ਦਰਸ਼ਨ ਕਰਦਿਆਂ ਹੀ ਬੰਦਾ ਨਿਹਾਲ ਹੋ ਜਾਂਦਾ ਹੈ, ਪਰ ਤੂੰ ਭੁਲੇਖੇ ਚ ਨਾ ਪਵੇਂ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਦੋਂ ਇਹਦੀ ਸੰਗਤ ਵਿੱਚ ਆਉਣਾ ਹੈ ਨਾ, ਤੇ ਫਿਰ ਤੈਨੂੰ ਭਟਕਣਾ ਦੀ ਲੋੜ ਨਹੀਂ, ਇਹ ਤੈਨੂੰ ਸੰਤ ਦੀ ਪਹਿਚਾਣ ਵੀ ਕਰਾਉਂਦੇ ਨੇ ਤੇ ਪ੍ਰਤੱਖ ਤੌਰ ਤੇ ਸੰਤਾਂ ਭਗਤਾਂ ਦੀ ਬਾਣੀ ਜੀਵਨ ਦੇ ਹਰ ਪੱਖ 'ਚ ਤੇਰੀ ਅਗਵਾਈ ਵੀ ਕਰਦੀ। ਸੰਤ ਉਦਰਨ ਦਿਆਲੰ, ਜਿਹੜਾ ਪਰਮੇਸ਼ਰ ਸੰਤਾਂ ਦਾ ਉਧਾਰ ਕਰਨ ਵਾਲਾ ਹੈ, ਤੇ ਸੰਤ ਉਹ ਜਿਹੜੇ ਪਰਮੇਸ਼ਰ ਦੇ ਓਟ ਆਸਰੇ ਦੇ ਵਿੱਚ ਜ਼ਿੰਦਗੀ ਬਤੀਤ ਕਰਦੇ ਨੇ। ਇਸ ਸੰਸਾਰ 'ਚ ਕਿਸੇ ਕੋਈ ਕੋਈ ਮਾਂਝ ਨਿਮਾਣੀ ਇੱਕ ਤੋਂ ਕਿਸੇ ਨੂੰ ਕਿਸੇ ਪ੍ਰਕਾਰ ਦਾ ਓਟ ਆਸਰਾ ਹੈ। ਸੰਤ ਕਵੀ ਨਿਹਾਲ ਸਿੰਘ ਬੜੀ ਪਿਆਰੀ ਗੱਲ ਕਿਹਾ ਕਰਦੇ ਸਨ, ਕਹਿੰਦੇ ਕਾਹੂ ਕੋ ਭਰੋਸੋ ਹੈ ਜ਼ਮੀਨ ਕੋ ਜਮਾਨੇ ਬੀਚ, ਕਾਹੂ ਕੋ ਭਰੋਸੋ ਜੋਰ ਚਾਕਰੀ ਜਹਾਜ਼ ਪੇ, ਕਿਸੇ ਨੂੰ ਜ਼ਮੀਨਾਂ ਤੇ ਕਾਰੋਬਾਰ ਤੇ ਭਰੋਸਾ ਹੁੰਦਾ ਹੈ। ਕਾਹੂ ਕੋ ਭਰੋਸੋ ਭਾਰੀ ਸ਼ਾਹ ਪਾਤਸ਼ਾਹ ਮੀਤ, ਕਾਹੂ ਕੋ ਭਰੋਸੋ ਹੈ ਕੁਟੰਬੀ ਕਰੇ ਕਾਜ ਪੇ, ਕਿ ਕਿਸੇ ਨੂੰ ਭਰੋਸਾ ਹੈ ਮੇਰੇ ਪਰਿਵਾਰ ਕੁਟੰਬ ਬੜਾ ਲੋਕਾਂ ਦੇ ਵਿੱਚ, ਕੋਈ ਅਫਸਰ ਹੈ, ਕੋਈ ਬਾਦਸ਼ਾਹ ਹੈ, ਕੋਈ ਮੰਤਰੀ ਹੈ, ਕੋਈ ਸੰਤਰੀ ਹੈ, ਕੋਈ ਇਹਨਾਂ ਪਦਵੀਆਂ ਦਾ ਮਾਣ ਕਰੀ ਬੈਠਾ ਹੈ। ਕਹਿੰਦੇ ਕਾਹੂ ਕੋ ਭਰੋਸੋ ਹੈ ਦੇਵ ਬਾਨੀ ਔਰ ਪਾਰਸੀ ਕੋ, ਕਿਸੇ ਨੂੰ ਆਪਣੀ ਵਿਦਿਆ ਤੇ ਬੜਾ ਮਾਣ ਹੁੰਦਾ ਹੈ। ਕਾਹੂ ਕੋ ਭਰੋਸੋ ਸੰਤ ਗਿਰੀ ਕੀ ਮਜਾਜ ਪੇ, ਕਈਆਂ ਨੂੰ ਧਾਰਮਿਕ ਸ਼ਖਸੀਆਂ ਦਾ ਬੜਾ ਮਾਣ ਹੁੰਦਾ ਹੈ। ਕਾਹੂ ਕੋ ਭਰੋਸੋ ਚਾਰ ਚਾਤਰੀ ਚਲਾਕੀ ਚੋਖ, ਤੇ ਕਿਸੇ ਨੂੰ ਆਪਣੀਆਂ ਚਲਾਕੀਆਂ ਸਿਆਣਪਾਂ ਤੇ ਬੜਾ ਮਾਣ ਹੈ। ਪਰ ਕਹਿੰਦੇ ਮੈਨੂੰ ਤੇ ਇੱਕੋ ਹੀ ਮਾਣ ਹੈ, ਇੱਕੋ ਹੀ ਆਸਰਾ, ਇੱਕੋ ਹੀ ਭਰੋਸਾ ਹੈ। ਉਹ ਕਿਹਦਾ? ਮੁਕਤ ਭਰੋਸੋ ਇੱਕ ਗ੍ਰੰਥ ਮਹਾਰਾਜ ਪੈ, ਸਾਰੇ ਕਹਿ ਦਿਓ ਹਾਂ, ਮੁਕਤ ਭਰੋਸੋ ਇੱਕ ਗ੍ਰੰਥ ਮਹਾਰਾਜ ਪੈ। ਕਹਿੰਦੇ ਜਿਹੜਾ ਰੱਬ ਦਾ ਪਿਆਰਾ ਹੈ, ਸੰਤ ਹੈ, ਉਹਨੂੰ ਕੇਵਲ ਪਰਮੇਸ਼ਰ ਦਾ ਆਸਰਾ ਹੈ, ਤੇ ਉਹ ਪਰਮੇਸ਼ਰ ਨਿਰੰਕਾਰ ਵਾਹ ਵਾਹ ਬਾਣੀ ਨਿਰੰਕਾਰ ਹੈ। ਤੇ ਜਿਹੜਾ ਗੁਰਸਿੱਖ ਭਗਤ ਬਣ ਗਿਆ, ਸੰਤ ਜੀਵਨ ਵਾਲੇ ਰਸਤੇ ਤੇ ਤੁਰਦਾ ਹੈ, ਉਹਦਾ ਵੀ ਆਸਰਾ ਕੇਵਲ ਸ਼ਬਦ ਤੇ ਬਾਣੀ ਬਣ ਜਾਂਦੇ ਹਨ।
ਨਿਰਮਲੰ ਸੰਤ ਸੰਗੇਨ ਓਟ ਨਾਨਕ ਪਰਮੇਸ਼ੁਰ ਹੈ।
ਕਹਿੰਦੇ ਜਿਹੜਾ ਸੰਤ ਦਾ ਜੀਵਨ ਤੇ ਸੰਤ ਦਾ ਸੰਗ ਹੈ, ਉਹ ਸੰਤ ਆਪ ਇੱਕ ਪਰਮੇਸ਼ਰ ਦਾ ਓਟ ਆਸਰਾ ਲੈ ਕੇ ਨਿਰਮਲ ਤੇ ਪਵਿੱਤਰ ਜੀਵਨ ਵਾਲਾ ਬਣ ਗਿਆ। ਕਿਉਂਕਿ ਹਰ ਵਕਤ ਰੱਬ ਦਾ ਨਾਮ ਜਪਦਾ ਹੈ, ਸਿਮਰਨ ਕਰਕੇ, ਨਾਮ ਜਪ ਕੇ ਉਹਦਾ ਆਪਣਾ ਜੀਵਨ ਤੇ ਸੁਣ ਤੇ ਪੁਨੀਤ ਕਹਿਤੇ ਪਵਿੱਤ ਦੀ ਅਵਸਥਾ ਕਰਕੇ ਨਿਰਮਲ ਹੈਗਾ ਹੀ ਹੈ। ਪਰ ਇਹਦੇ ਨਾਲ ਨਾਲ ਜਿਹੜਾ ਉਹਦੀ ਸੰਗਤ ਕਰਦਾ ਹੈ ਨਾ, ਉਹਦੇ ਜੀਵਨ ਵਿੱਚੋਂ ਵੀ ਵਿਕਾਰਾਂ ਦਾ ਨਾਸ਼ ਹੋ ਜਾਂਦਾ ਹੈ, ਪਾਪਾਂ ਦੀ ਮੈਲ ਲੱਥ ਜਾਂਦੀ, ਉਹਦਾ ਜੀਵਨ ਵੀ ਪਵਿੱਤਰ ਹੋ ਜਾਂਦਾ। ਜਿਵੇਂ ਚੰਦਨ ਦਾ ਬੂਟਾ ਕਿਸੇ ਇਲਾਕੇ 'ਚ ਹੋਵੇ ਨਾ ਸਾਧ ਸੰਗਤ, ਤੇ ਚੰਦਨ ਦੇ ਬੂਟੇ ਦੀ ਮਹਿਕ ਸਾਰੇ ਜੰਗਲ ਨੂੰ, ਉਸ ਇਲਾਕੇ ਦੀ ਵਨਸਪਤੀ ਨੂੰ ਆਪਣੇ ਵਰਗਾ ਬਣਾ ਦਿੰਦੀ ਹੈ। ਪਾਰਸ ਇੱਕ ਹੁੰਦਾ ਹੈ, ਤੇ ਪਾਰਸ ਦੀ ਛੂਹ ਜਿਹੜੀ ਹੈ ਉਹ ਬਾਕੀ ਲੋਹੇ ਨੂੰ ਆਪਣੇ ਵਰਗਾ ਬਣਾ ਦਿੰਦੀ ਹੈ। ਇਸੇ ਤਰੀਕੇ ਨਾਲ ਜਿਹੜਾ ਸੰਤ ਹੈ, ਰੱਬ ਦਾ ਪਿਆਰਾ ਹੈ, ਭਗਤ ਹੈ ਨਾ, ਜਿਹੜਾ ਉਹਦੀ ਸੰਗਤ ਵਿੱਚ ਆ ਜਾਂਦਾ ਹੈ, ਉਹਦੇ ਸੰਗਤ ਵਿੱਚ ਆਉਣ ਸਦਕਾ ਪਾਪਾਂ ਦੀ ਵਿਕਾਰਾਂ ਦੀ ਮੈਲ ਲੱਥਦੀ ਹੈ, ਤੇ ਇੱਥੇ ਆ ਕੇ ਉਹਦੇ ਜੀਵਨ ਦੇ ਵਿੱਚ ਵੀ ਨਿਰਮਲਤਾ ਹੀ ਤੇ ਪਵਿੱਤਰਤਾ ਆਉਣ ਲੱਗ ਪੈਂਦੀ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੂੰ ਕੇਵਲ ਇਸ ਗੱਲ ਦਾ ਆਸਰਾ ਹੈ, ਦੁਨੀਆਂ 'ਚ ਲੋਕ ਭੋਜਨ ਤੇ ਪ੍ਰਸ਼ਾਦੇ ਦੇ ਆਸਰੇ ਰਹਿੰਦੇ ਆ, ਪਰ ਸੰਤ ਨੂੰ ਆਸਰਾ ਹੈ ਗੋਪਾਲ ਕੀਰਤਨ ਹੈ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤ ਹੈ। ਉਹਨਾਂ ਦਾ ਆਸਰਾ ਖੁਰਾਕ ਕੀ ਹੈ? ਸਰੀਰ ਨੂੰ ਚਲਾਉਣ ਵਾਸਤੇ ਥੋੜ੍ਹਾ ਸਵੈ, ਥੋੜ੍ਹਾ ਹੀ ਖਾਵੇ, ਲੋੜ ਮਾਤਰ ਛਕਦੇ ਨੇ। ਦੁਨੀਆਂ 'ਚ ਬੰਦੇ ਭੋਜਨ ਦੇ ਆਸਰੇ ਜੀ ਰਹੇ ਨੇ ਕਿ ਭੋਜਨ ਹੀ ਛਕਣਾ, ਸਵੇਰੇ ਵੀ ਖਾ ਲਿਆ, ਦੁਪਹਿਰੇ ਵੀ, ਸ਼ਾਮੀ ਵੀ, ਧਿਆਨ ਹੀ ਸਾਰਾ ਦਿਨ ਖਾਣ ਪੀਣ ਵੱਲ ਹੈ। ਪਰ ਰੱਬ ਦੇ ਭਗਤ ਤੇ ਸੰਤ ਦਾ ਧਿਆਨ ਖਾਣ ਪੀਣ ਲਈ, ਉਹ ਸਰੀਰ ਨੂੰ ਚਲਾਉਣ ਵਾਸਤੇ ਜਿੰਨੀ ਕੁ ਲੋੜ ਉਹਨਾਂ ਕੋ ਛਕਦੇ ਹੈ, ਪਰ ਉਹਨਾਂ ਦਾ ਧਿਆਨ ਕੇਵਲ ਇਸ ਵਾਸਤੇ ਹੁੰਦਾ ਹੈ ਕਿ ਪਰਮੇਸ਼ਰ ਦੇ ਨਾਮ ਦੀਆਂ ਸਿਫਤਾਂ ਕੀਤੀਆਂ ਜਾਣ, ਗੁਣ ਗਾਏ ਜਾਣ, ਉਹਦਾ ਜਸ ਗਾਇਆ ਜਾਵੇ। ਤੇ ਜਿਉਂ ਜਿਉਂ ਪਰਮੇਸ਼ਰ ਦੇ ਗੁਣ ਗਾਉਂਦੇ ਨੇ, ਉਹਨਾਂ ਦਾ ਜੀਵਨ ਨਿਰਮਲ ਤੇ ਪਵਿੱਤਰ ਹੁੰਦਾ ਹੈ। ਤੇ ਸਾਹਿਬ ਕਹਿੰਦੇ ਨਿਰਮਲ ਪਵਿੱਤਰ ਜੀਵਨ ਵਾਲੇ ਜਿਹੜੇ ਸੰਤ ਤੇ ਭਗਤ ਨੇ ਨਾ, ਕਹਿੰਦੇ ਉਹਨਾਂ ਦੀ ਸੰਗਤ ਜਿੱਥੇ ਆਪਣੇ ਜੀਵਨ ਨੂੰ ਪਵਿੱਤਰ ਕਰਦੀ ਹੈ, ਕਿਉਂਕਿ ਉਹਨਾਂ ਨੇ ਕੇਵਲ ਇੱਕ ਦੀ ਓਟ ਲਈ ਹੈ, ਓਟ ਨਾਨਕ ਪਰਮੇਸ਼ਰ ਹੈ। ਤੇ ਚੇਤੇ ਰੱਖਿਓ, ਜਿਨ੍ਹਾਂ ਨੂੰ ਇੱਕ ਦੀ ਓਟ ਹੋਵੇ, ਇੱਕ ਦਾ ਆਸਰਾ ਹੋਵੇ ਨਾ, ਏਕ ਉੱਪਰ ਜਿਹ ਜਨ ਕੀ ਆਸਾ, ਤਿਸ ਕੀ ਕੱਟੀਏ ਜਮ ਕੀ ਫਾਸਾ, ਉਹਦੀਆਂ ਜਮਾਂ ਦੀਆਂ ਫਾਹੀਆਂ ਵੀ ਕੱਟੀਆਂ ਜਾਂਦੀਆਂ, ਉਹ ਦੁਨੀਆਂ ਦਾ ਭਰੋਸਾ ਨਹੀਂ ਰੱਖਦੇ। ਇਸ ਕਰਕੇ ਭਲਿਆ ਜੇ ਓਟ ਰੱਖਣੀ ਹੈ, ਟੇਕ ਲੈਣੀ ਹੈ, ਤਿਸ ਸਾਹਿਬ ਕੀ ਟੇਕ, ਨਾਨਕ ਮੰਨੈ ਮਾਹੇ, ਜਿਸ ਸਿਮਰਤ ਸੁੱਖ ਹੋਏ ਸਗਲੇ ਦੁੱਖ ਜਾਹੇ, ਬੰਦਿਆਂ ਦੀ ਟੇਕ ਨਾ ਲਈ। ਮਾਨੁੱਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕਹੋ ਇੱਕ ਹੈ ਭਗਵਾਨ, ਜਿਸ ਕਹਿ ਦੀਏ ਰਹੇ ਅਗਾਏ, ਬਹੁਰ ਨਾ ਤ੍ਰਿਸ਼ਨਾ ਲੱਗ ਗਿਆ। ਜੇ ਸੰਗਤ ਕਰਨੀ ਹੈ ਉਹਨਾਂ ਦੀ ਕਰ, ਜਿਹੜੇ ਇੱਕ ਪਰਮੇਸ਼ਰ ਦੀ ਓਟ ਵਿੱਚ ਬੈਠੇ ਨੇ, ਇੱਕ ਪਰਮੇਸ਼ਰ ਦਾ ਹੀ ਤੱਕਣਾ ਤੱਕਦੇ ਹਨ।
ਚੰਦਨ ਚੰਦਨ ਸਰਦ ਰੁੱਤ ਮੂਲ ਨ ਮਿਟਾਈ ਕਾਮ।
ਕਹਿੰਦੇ ਇਸ ਸੰਸਾਰ ਦੇ ਅੰਦਰ ਪਦਾਰਥਾਂ ਦੀ ਓਟ ਲੈ ਕੇ ਬੰਦਾ ਸੋਚਦਾ ਸੁੱਖ ਮਿਲ ਜਾਏ, ਤੇ ਸੋਚਦਾ ਅੱਜ ਇੱਕ ਕੋਠੀ ਬਣੀ ਹੈ ਹੋਰ ਵੱਡੀ ਕਰ ਲਾਂ ਤੇ ਸੁੱਖ ਮਿਲ ਜਾਏਗਾ, ਛੋਟੀ ਜੀ ਕਾਰ ਸੀ ਵੱਡੀ ਲੈ ਲਈ ਹੈ ਤੇ ਸੁੱਖ ਮਿਲ ਜਾਏਗਾ। ਪਰ ਇਹ ਤੇ ਤ੍ਰਿਸ਼ਨਾ ਵੱਧਦੀ ਜਾਂਦੀ ਹੈ, ਇਹਦੇ ਵਿੱਚੋਂ ਸੁੱਖ ਨਹੀਂ। ਮੇਰੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਬੰਦਾ ਸਾਰੀ ਜ਼ਿੰਦਗੀ ਇਸ ਤ੍ਰਿਸ਼ਨਾ ਦੀ ਅੱਗ ਦੇ ਭਾਂਬੜ ਮਚਾਉਂਦਾ ਰਹਿੰਦਾ। ਅੰਦਰ ਅੱਗ ਏਦਾਂ ਪ੍ਰਬਲ ਹੁੰਦੀ ਹੈ, ਕੱਲੀ ਤ੍ਰਿਸ਼ਨਾ ਹੀ ਨਹੀਂ, ਇਹਦੇ ਜੀਵਨ ਦੇ ਅੰਦਰ ਸੰਸਾਰ ਵਾਲੇ ਪਾਸੇ ਦੀ ਓਟ ਲੈ ਕੇ ਜਿਹੜਾ ਸੰਸਾਰ ਵਿੱਚੋਂ ਸੁੱਖ ਭਾਲਦਾ ਹੈ ਨਾ, ਤੇ ਇਹ ਸੰਸਾਰ ਨੂੰ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਆਤਿਸ਼ ਦੁਨੀਆ, ਇਹ ਸੰਸਾਰ ਅੱਗ ਦਾ ਰੂਪ ਹੈ। ਜਿਉਂ ਜਿਉਂ ਬੰਦਾ ਸੰਸਾਰ ਵਾਲੇ ਪਾਸੇ ਝਾਤ ਮਾਰ ਕੇ ਸੰਸਾਰ ਦੀ ਓਟ ਤੇ ਆਸਰਾ ਲਏਗਾ ਨਾ, ਇਹਦੇ ਅੰਦਰ ਓਨੀ ਹੀ ਵਿਕਾਰਾਂ ਦੀ ਤਪਸ਼ ਤੇ ਅੱਗ ਵੱਧਦੀ ਜਾਏਗੀ। 12 ਮਹੀਨਿਆਂ ਦਾ ਪਾਠ ਸੁਣਦੇ ਹਾਂ ਨਾ, ਤੇ ਆਪਾਂ ਚੇਤ ਤੋਂ ਆਰੰਭ ਕਹਿੰਦੇ ਨੇ ਕਰਦੇ ਹਾਂ, ਚੇਤ ਗੋਬਿੰਦ ਅਰਾਧੀਏ ਹੋਵੇ ਆਨੰਦ ਘਣਾ। ਫਿਰ ਵੈਸਾਖ ਦੀ ਗੱਲ ਆਉਂਦੀ ਹੈ, ਵੈਸਾਖ ਧੀਰਨ ਕਿਉਂ ਵਾਢੀਆਂ ਜਿੰਨਾ ਪ੍ਰੇਮ ਵਿਛੋ। ਫਿਰ ਗੱਲ ਆਉਂਦੀ ਹੈ ਜੇਠ ਦੀ, ਤੇ ਫਿਰ ਆਉਂਦੀ ਹੈ ਆਸਾੜ ਤਪੰਦਾ ਤਿਸ ਲੱਗੇ। ਇਹ ਅਵਸਥਾ ਹੈ ਕਿ ਸੰਸਾਰ ਵਿੱਚ ਜਨਮ ਲੈ ਕੇ ਵਿੱਚੋਂ ਗਰਭੇ ਨਿਕਲ ਆਇਆ ਖਸਮ ਵਿਸਾਰ ਦੁਨੀ ਚਿੱਤ ਲਾਇਆ। ਰੱਬ ਦੀ ਓਟ ਛੱਡ ਕੇ ਜਿਹੜਾ ਸੰਸਾਰ ਦੀ ਓਟ ਲੈ ਕੇ ਸੰਸਾਰ ਦੇ ਆਸਰੇ ਤੱਕਦਾ ਨਾ, ਫਿਰ ਸੱਚ ਜਾਣਿਓ ਜਗਜੀਵਨ ਪੁਰਖ ਤਿਆਗ ਕੇ ਮਾਨਸ ਸੰਧੀ ਆਸ, ਉਹਦੇ ਅੰਦਰ ਦੀ ਅਵਸਥਾ ਹੈ ਆਸਾੜ ਤਪੰਦਾ। ਉਹ ਆਸਾੜ ਦੀ ਤਪਸ਼ ਵਾਂਗੂ ਅੰਦਰੋਂ ਈਰਖਾ ਨਫ਼ਰਤ ਸਾੜੇ ਦੀ ਅੱਗ ਵਿੱਚ ਤਪਦਾ। ਹੁਣ ਤਪਸ਼ ਅੰਦਰ ਹੈ, ਇੱਕ ਪਾਸੇ ਬਾਹਰ ਦੀ ਤਪਸ਼ ਹੈ। ਬਾਹਰ ਦੀ ਤਪਸ਼ ਨੂੰ ਬੁਝਾਉਣ ਵਾਸਤੇ ਪੁਰਾਣੇ ਸਮੇਂ ਸਾਧਨ ਸੀ ਕਿ ਮੱਥੇ ਤੇ ਕੋਈ ਚੰਦਨ ਦਾ ਲੇਪ ਲਾ ਲੈਂਦਾ ਸੀ ਕਿ ਠੰਡ ਪੈ ਜਾਏਗੀ। ਕੋਈ ਮਾਰੂਥਲ ਦੇ ਇਲਾਕੇ ਵਿੱਚ ਚਾਂਦਨੀ ਜਦੋਂ ਅਸਮਾਨ ਦੇ ਵਿੱਚੋਂ ਚੰਦਰਮਾ ਨਿਕਲਦਾ ਹੈ ਤੇ ਦਿਨੇ ਭਾਵੇਂ ਗਰਮੀ ਹੈ ਪਰ ਚੰਦਰਮਾ ਦੀ ਰੋਸ਼ਨੀ ਵਿੱਚ ਮਾਰੂਥਲ ਦੀ ਰੇਤ ਐ ਠੰਡੀ ਹੁੰਦੀ ਹੈ, ਕੋਈ ਉੱਥੇ ਜਾ ਕੇ ਠੰਡ ਭਾਲਦਾ ਹੈ। ਫਿਰ ਸੋਚਦੇ ਚਲੋ ਸਮਾਂ ਆਏਗਾ, ਸਰਦੀਆਂ ਆ ਜਾਣਗੀਆਂ ਤੇ ਠੰਡ ਪੈ ਜਾਏਗੀ। ਸਰੀਰ ਨੂੰ ਠੰਡਾ ਕਰਨ ਵਾਸਤੇ ਤੇ ਬੜੇ ਸਾਧਨ ਕੁਦਰਤ ਨੇ ਵੀ ਦਿੱਤੇ ਹੈ, ਤੇ ਇਹਦੇ ਨਾਲ ਨਾਲ ਬੰਦੇ ਨੇ ਵੀ ਏਸੀ ਕੂਲਰ ਲਾ ਕੇ ਸਰੀਰ ਨੂੰ ਠੰਡੇ ਕਰਨ ਦੇ ਸਾਧਨ ਬੜੇ ਮੁਹੱਈਆ ਕਰ ਲਏ। ਪਰ ਕਹਿੰਦੇ ਬਾਹਰ ਦੀ ਠੰਡ ਬੁਝਾਈ ਹੈ, ਪਰ ਚੇਤੇ ਰੱਖੀ ਜਿਹੜੀ ਤੇਰੇ ਅੰਦਰ ਤਪਸ਼ ਪੈਦਾ ਹੋਈ ਹੈ, ਇਹ ਤਪਸ਼ ਬਾਹਰ ਦੇ ਸਾਧਨਾਂ ਨਾਲ ਦੂਰ ਨਹੀਂ ਹੋਣੀ। ਚੰਦਨ ਚੰਦ ਨਾ ਸਰਦ ਰੁੱਤ, ਨਾ ਚੰਦਨ ਨਾ ਚੰਦਰਮਾ ਨਾ ਸਰਦੀ ਦੀ ਰੁੱਤ, ਮੂਲ ਨਾ ਮਿਟਈ ਘਾਮ, ਇਹ ਲਹਿੰਦੇ ਪੰਜਾਬ ਦੀ ਬੋਲੀ ਵਿੱਚ ਹੈ। ਇਹ ਘਾਮ, ਇਹ ਤਪਸ਼ ਤੇਰੇ ਅੰਦਰ ਹੈ, ਤਾਂ ਤੂੰ ਬਾਹਰ ਦੀ ਤਪਸ਼ ਨੂੰ ਬੁਝਾਉਣ ਵਾਸਤੇ ਕੋਈ ਹਿਮਾਲੇ ਚ ਕੋਈ ਬਰਫ਼ ਵਿੱਚ ਜਾ ਕੇ ਸਮਾਧੀਆਂ ਲਾਉਂਦਾ ਹੈ।
ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ।
ਜੇ ਆਪਣੇ ਅੰਦਰ ਦੀ ਤਪਸ਼ ਉਹ ਕਿਹੜੀ ਹੈ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਭਵੇਂ ਦੱਜੇ ਨਾਨਕਾ ਤਰੀਏ ਕਰਮੀ ਲੱਗ, ਤਿਤ ਸਰਵਰੜੇ ਭੈਲੇ ਨਿਵਾਸਾ ਪਾਣੀ ਪਾਵਕ ਤਿਨਹੇ ਕੀ ਆ। ਜਿੱਥੇ ਮੋਹ ਦਾ ਚਿੱਕੜ ਪੈਦਾ ਕੀਤਾ ਹੈ, ਉੱਥੇ ਵਿਕਾਰਾਂ ਦੀ ਅੱਗ ਵੀ ਸੰਸਾਰ ਸਰੋਵਰ 'ਚ ਰੱਬ ਨੇ ਪੈਦਾ ਕੀਤੀ ਹੈ। ਤੇ ਕਹਿੰਦੇ ਇਸ ਅੱਗ ਦੇ ਵਿੱਚੋਂ ਬਚਣ ਦਾ ਇੱਕੋ ਹੀ ਤਰੀਕਾ ਹੈ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਤੇ ਜਿਹੜੀ ਅੱਗ ਵਿੱਚੋਂ ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈਂ ਤੁਮ ਰੱਖ ਨਹਾਰੇ, ਜਿਹੜਾ ਮਾਤਾ ਦੇ ਗਰਭ ਵਿੱਚੋਂ ਰੱਬ ਦਾ ਸਿਮਰਨ ਬਚਾਉਂਦਾ ਸੀ। ਚੇਤੇ ਰੱਖੀ ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰ ਨਹਾਰੇ, ਜਿਹੜਾ ਮਾਤਾ ਦੇ ਗਰਭ ਦੀ ਅੱਗ ਚੋਂ ਬਸਾ ਸਕਦਾ ਹੈ, ਇਸ ਸੰਸਾਰ ਵਿੱਚ ਵੀ ਕੇਵਲ ਰੱਬ ਦੇ ਸਿਮਰਨ ਨੇ ਉਸ ਤਪਸ਼ ਤੋਂ ਤੈਨੂੰ ਬਚਾਉਣਾ। ਸ਼ੀਤਲ ਥੀਵੇ ਨਾਨਕਾ ਜਪੰਦੜੋ ਹਰਨਾਮ। ਕਈ ਵਾਰ ਮੁੱਖ ਕਰਕੇ ਬੰਦਾ ਸਰੀਰ ਕਰਕੇ ਪਹਿਰਾਵੇ ਕਰਕੇ ਬੜਾ ਠੰਡਾ ਨਜ਼ਰ ਆਉਂਦਾ, ਜਿਵੇਂ ਇੱਕ ਭੇਕ ਕਿਸੇ ਨੇ ਧਾਰਨ ਕੀਤਾ, ਸਰੀਰ ਤੇ ਸਵਾਹ ਮਲੀ, ਨਾਮ ਵੀ ਸ਼ੀਤਲ ਦਾਸ ਰੱਖਿਆ ਤੇ ਸ਼ਾਂਤੀ ਸ਼ਾਂਤੀ ਦਾ ਜਾਪ ਵੀ ਜਪਦਾ ਹੈ। ਭਾਈ ਸੁਤਰੇ ਸ਼ਾਹ ਕੋਲ ਜਾ ਕੇ ਸਵਾਹ ਦੀ ਚੁੰਡੀ ਭਰ ਕੇ ਹੌਲੀ ਜੀ ਪੁੱਛਦੇ ਨੇ ਤੇਰਾ ਨਾਂ ਕੀ ਹੈ, ਕਹਿੰਦਾ ਸ਼ੀਤਲ ਦਾਸ। ਫਿਰ ਹੌਲੀ ਜੀ ਉਂਗਲ ਮਾਰ ਕੇ ਕਹਿੰਦੇ ਨਾਂ ਕੀ ਹੈ, ਸ਼ੀਤਲ ਦਾਸ। ਦੋ ਤਿੰਨ ਵਾਰੀ ਜਦੋਂ ਉਂਗਲ ਜੀ ਮਾਰ ਕੇ ਪੁੱਛਦੇ ਨੇ ਨਾਂ ਕੀ ਹੈ, ਤੇ ਉਹ ਸਾਧ ਸ਼ੀਤਲ ਦਾਸ ਗੁੱਸੇ ਵਿੱਚ ਆ ਕੇ ਚਿਮਟਾ ਪਕੜ ਕੇ ਮਗਰ ਮਗਰ ਦੌੜਦਾ ਹੈ। ਤੇ ਭਾਈ ਸੁਤਰੇ ਸ਼ਾਹ ਸਤਿਗੁਰਾਂ ਦੇ ਕੋਲ ਜਾ ਕੇ ਆਪਣੇ ਆਪ ਨੂੰ ਬਚਾਉਂਦੇ ਨੇ, ਸਾਰਾ ਮਾਜਰਾ ਖੁੱਲਦਾ। ਕਹਿੰਦੇ ਮੈਂ ਤਾਂ ਛੇੜਿਆ ਸੀ, ਮੈਂ ਵੇਖਿਆ ਸੀ ਜਦੋਂ ਅੱਗ ਬਲਦੀ ਹੈ ਨਾ, ਉੱਥੇ ਹੀ ਸਵਾਹ ਹੁੰਦੀ ਹੈ, ਮੈਂ ਸੋਚਦਾ ਬਾਹਰੋਂ ਸਵਾਹ ਤੇ ਦਿਖਦੀ ਹੈ, ਬਾਹਰੋਂ ਨਜ਼ਰ ਆ ਰਹੀ ਹੈ ਸਵਾਹ, ਅੰਦਰ ਅੱਗ ਹੈਗੀ ਹੈ ਕਿ ਨਹੀਂ। ਤੇ ਵਾਕਈ ਕਹਿੰਦੇ ਬਾਹਰ ਕੱਲੀ ਸਵਾਹ ਨਹੀਂ, ਅੰਦਰ ਅੱਗ ਦੇ ਭਾਂਗੜ ਵਾਕਈ ਮੱਚ ਰਹੇ। ਕਈ ਵਾਰ ਬਾਹਰੋਂ ਪਹਿਰਾਵੇ ਕਰਕੇ ਠੰਡੇ ਹੋਣ ਦਾ ਯਤਨ ਕਰਦੇ ਹੈ, ਪਰ ਜਦੋਂ ਅੰਦਰ ਨਾਮ ਵਸ ਜਾਏ ਨਾ, ਉਹ ਤੱਤੀ ਤਵੀ ਤੇ ਵੀ ਚੌਂਕੜਾ ਮਾਰ ਕੇ ਕਹਿੰਦੇ ਨੇ ਹਮ ਸ਼ਾਂਤ ਹੈ, ਹਰ ਨਾਮ ਸੇ, ਨਾਮ ਤੋਂ ਬਗੈਰ ਸੰਗਤ ਦੇ ਵਿੱਚ ਜਪੇ ਹੋਏ, ਸਾਧੂਆਂ ਦੀ ਸੰਗਤ ਤੋਂ ਬਗੈਰ ਜਪੇ ਨਾਮ ਤੋਂ ਬਗੈਰ ਅੰਦਰ ਸ਼ੀਤਲਤਾ ਤੇ ਠੰਡ ਨਹੀਂ ਪੈਂਦੀ ਹੈ।
ਪੌੜੀ ਚਰਨ ਕਮਲ ਕੀ ਓਟ ਉਧਰ ਸਗਲ ਜਾਨ।
ਇਸ ਸੰਸਾਰ ਦੇ ਵਿੱਚ ਦੁਨੀਆਂ ਦੀ ਓਟ ਤੇ ਆਸਰੇ ਚ ਰਹਿਣ ਵਾਲੇ ਬੰਦੇ, ਵਿਕਾਰਾਂ ਦੇ ਵਿੱਚੋਂ ਕਿਸੇ ਨੂੰ ਸ਼ਾਂਤੀ ਨਹੀਂ। ਕਿਸੇ ਸਾਧੂ ਦੇ ਕੋਲ ਕਿਸੇ ਰਾਜਕੁਮਾਰ ਨੇ ਜਾ ਕੇ ਬੇਨਤੀ ਕੀਤੀ, ਮਹਾਰਾਜ ਮੈਂ ਬੜਾ ਰਾਜ ਭਾਗ ਕਮਾਇਆ ਹੈ, ਬੜੇ ਸੁੱਖ ਦੇ ਸਾਧਨ ਇਕੱਠੇ ਕੀਤੇ ਨੇ, ਪਰ ਮੇਰੇ ਮਨ ਦੇ ਅੰਦਰ ਇਹ ਅਜੇ ਵੀ ਹੋਰ ਲੈ ਲਾਂ ਇਹ ਭੁੱਖ ਜੀ ਨਹੀਂ ਜਾਂਦੀ, ਇਹ ਤ੍ਰਿਸ਼ਨਾ ਅੰਦਰ ਜਿਹੜੀ ਭਾਂਬੜ ਮੱਚਦੇ ਰਹਿੰਦੇ ਨੇ ਕਿਵੇਂ ਬੁੱਝਣ। ਉਹ ਕਹਿੰਦੇ ਇੱਕ ਕੰਮ ਤੇਰੇ ਸਾਹਮਣੇ ਕਰਾਂਗੇ, ਉਹ ਪਹਿਲਾਂ ਵਿਹਦਾ ਰਹੀਂ, ਤੇਰਾ ਉੱਤਰ ਬਾਅਦ ਚ ਦਿਆਂਗੇ। ਉਹਨਾਂ ਇੱਕ ਬਾਲਟੀ ਪਕੜੀ, ਰੱਸੀ ਬੰਨੀ ਤੇ ਖੂਹ ਦੇ ਵਿੱਚ ਲਟਕਾ ਕੇ ਤੇ ਪਾਣੀ ਕੱਢਣ ਲੱਗ ਪਏ। 5-7 ਵਾਰੀ ਅੰਦਰ ਬਾਲਟੀ ਨੂੰ ਲਟਕਾਇਆ, ਬਾਹਰ ਕੱਢਦੇ ਹੈ ਤੇ ਬਾਲਟੀ ਖਾਲੀ ਦੀ ਖਾਲੀ ਬਾਹਰ ਆ ਜਾਂਦੀ ਹੈ। ਉਹ ਰਾਜਕੁਮਾਰ ਵੇਖ ਕੇ ਹੈਰਾਨ ਹੋ ਕੇ ਕਹਿੰਦਾ ਜੀ ਦੂਜੇ ਸਵਾਲ ਦਾ ਉੱਤਰ ਬਾਅਦ ਦੇ ਦਿਓ, ਹੁਣ ਇੱਕ ਹੋਰ ਸਵਾਲ ਪੈਦਾ ਹੋ ਗਿਆ। ਕਹਿੰਦੇ ਕੀ? ਕਹਿੰਦੇ ਤੁਸੀਂ ਬਾਲਟੀ ਜਿਹੜੀ ਖੂਹ ਦੇ ਵਿੱਚ ਪਾਉਂਦੇ ਜੇ, ਇਹਦੇ ਤੇ ਥੱਲੇ ਥੱਲਾ ਹੀ ਨਹੀਂ ਲੱਗਾ ਹੋਇਆ, ਤੇ ਜਿੰਨੀ ਦੇਰ ਤੱਕ ਥੱਲੇ ਥੱਲਾ ਨਹੀਂ ਲੱਗਾ, ਜਿੰਨੀ ਵਾਰੀ ਮਰਜ਼ੀ ਪਾ ਦਿਓ ਬਾਲਟੀ ਨੂੰ ਪਾਣੀ ਵਿੱਚ, ਇਹ ਖਾਲੀ ਦੀ ਖਾਲੀ ਬਾਹਰ ਆ ਜਾਏਗੀ, ਇਹਨੇ ਕਦੇ ਵੀ ਰੱਜਣਾ ਨਹੀਂ। ਅੱਗ ਦਾ ਭਾਂਬੜ ਮੱਚਦਾ ਹੋਵੇ, ਅਸੀਂ ਸੋਚੀਏ ਲੱਕੜਾਂ ਪਾ ਕੇ ਉਹਨੂੰ ਬੁਝਾ ਦਈਏ, ਤੇ ਸੱਚ ਜਾਣਿਓ ਉਹ ਅੱਗ ਹੋਰ ਪ੍ਰਚੰਡ ਹੁੰਦੀ ਹੈ। ਜਿਹੜੇ ਅੰਦਰ ਬਾਲਟੀ ਦੇ ਥੱਲੇ ਥਲਾ ਨਾ ਹੋਵੇ, ਜਿੰਨੀ ਵਾਰੀ ਮਰਜ਼ੀ ਖੂਹ ਵਿੱਚ ਪਾਈਏ, ਉਹ ਖਾਲੀ ਦੀ ਖਾਲੀ ਰਹੇਗੀ। ਤੇ ਉਸ ਮਹਾਤਮਾ ਨੇ ਕਿਹਾ ਇਹੀ ਗੱਲ ਤੇ ਤੈਨੂੰ ਸਮਝਾਉਣਾ ਚਾਹੁੰਦੇ ਸੀ, ਤੇਰੇ ਅੰਦਰ ਅਜੇ ਸੰਤੋਖ ਦਾ ਥਲਾ ਹੀ ਹੈ ਨਹੀਂ, ਦੁਨੀਆਂ ਦੇ ਪਦਾਰਥਾਂ ਦੇ ਪਿੱਛੇ ਦੌੜਦਾ ਏ, ਓਨੀ ਦੇਰ ਤੱਕ ਤੇਰੇ ਮਨ ਨੂੰ ਟਿਕਾ ਤੇ ਰੱਜ ਨਹੀਂ ਬਣਨਾ, ਜਿੰਨੀ ਦੇਰ ਤੱਕ ਸੱਚੇ ਨਾਮ ਦਾ ਓਟ ਆਸਰਾ ਨਾ ਲਿਆ। ਜਿੱਦਣ ਸਮਝ ਆ ਗਈ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਹਿੰਦੇ ਉਦਣ ਹੀ ਅਸਲ ਦੇ ਵਿੱਚ ਤੇਰੇ ਮਨ ਨੂੰ ਟਿਕਾ ਤੇ ਸ਼ਾਂਤੀ ਮਿਲੇਗੀ। ਇਸ ਕਰਕੇ ਚਰਨ ਕਮਲ ਕੀ ਓਟ ਉਧਰੇ ਸਗਲ ਜਨ, ਰੱਬ ਦੇ ਪਿਆਰੇ ਕੇਵਲ ਪਰਮੇਸ਼ਰ ਦੇ ਨਾਮ ਦਾ ਓਟ ਆਸਰਾ ਲੈਂਦੇ ਨੇ, ਤੇ ਬਾਕੀ ਜਿਹੜੇ ਦੁਨੀਆਂ ਦੇ ਪਦਾਰਥ ਨੇ ਉਹ ਇਸ ਵਾਸਤੇ ਵਰਤਦੇ ਨੇ ਕਿ ਸਰੀਰ ਕਰਕੇ ਨਾਮ ਜਪਿਆ ਜਾਂਦਾ ਹੈ, ਤੇ ਸਰੀਰ ਦੀਆਂ ਲੋੜਾਂ ਨੇ ਰੋਟੀ ਕੱਪੜਾ ਮਕਾਨ, ਤੇ ਲੋੜਾਂ ਦੀ ਪ੍ਰਾਪਤੀ ਦੇ ਵਾਸਤੇ ਉਹ ਦੌੜ ਭੱਜ ਕਰਦੇ ਨੇ, ਪਰ ਕਦੀ ਵਾਸ਼ਨਾ ਕਰਕੇ ਦਿਨ ਰਾਤ ਦੀ ਦੌੜ ਭੱਜ ਨਹੀਂ। ਉਹਨਾਂ ਦੇ ਜੀਵਨ ਦਾ ਮੁੱਖ ਮਕਸਦ ਇਹੋ ਹੀ ਹੁੰਦਾ ਹੈ ਕਿ ਚਰਨ ਕਮਲ ਕੀ ਓਟ ਉਧਰੇ ਸਗਲ ਜਨ।
ਸੁਣ ਪ੍ਰਤਾਪ ਗੋਬਿੰਦ ਨਿਰਭਉ ਭਏ ਮਨ।
ਪਰਮੇਸ਼ਰ ਦੀਆਂ ਵਡਿਆਈਆਂ ਵੱਡੀਆਂ ਨੇ, ਵੱਡੇ ਕੀਆਂ ਵਡਿਆਈਆਂ, ਕਿਸ ਕਹਿਣਾ ਕਹਿਣ ਨਾ ਜਾਏ। ਦੁਨੀਆਂ ਫਿਕਰਾਂ ਵਿੱਚ ਪਈ ਹੈ, ਸੋਚਦਾ ਹੈ ਕਿ ਮੇਰਾ ਕੀ ਹੋਏਗਾ, ਕਿਵੇਂ ਗੁਜ਼ਾਰਾ ਹੋਏਗਾ, ਫਿਰ ਲੋਕਾਂ ਤੋਂ ਡਰਦਾ ਹੈ, ਪਰ ਸੱਚ ਜਾਣਿਓ ਜਿਹਨੇ ਇੱਕ ਦੀ ਓਟ ਲੈ ਕੇ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ, ਉਹਨੂੰ ਕੋਈ ਕਿਸੇ ਪ੍ਰਕਾਰ ਦਾ ਡਰ ਨਹੀਂ ਰਹਿੰਦਾ, ਭਾਵੇਂ ਉਹ ਦੁਨਿਆਵੀ ਤੌਰ ਤੇ ਕਿਸੇ ਹਾਕਮ ਦੀ ਗੱਲ ਹੋਵੇ ਤੇ ਭਾਵੇਂ ਉਹ ਰਿਜਕ ਕਰਕੇ ਗੱਲ ਹੋਵੇ, ਉਹਨੂੰ ਭਰੋਸਾ ਹੈ ਕਿ ਪਰਮੇਸ਼ਰ ਏਡਾ ਬੇਅੰਤ ਹੈ। ਕਾਹੇ ਰੇ ਮਨ ਚਿਤਵੇਂ ਉਦਮ ਜਾਂ ਹਰ ਹਰ ਜੀ ਉਹ ਪਰਿਆ ਸੈਲ ਪੱਥਰ ਮੈਂ ਜੰਤੂ ਪਾਏ ਤਾਂ ਕਾ ਰਿਜਕ ਆਗੇ ਕਰ ਧਰਿਆ। ਜਿਹੜਾ ਪੱਥਰਾਂ ਚ ਵੀ ਰਿਜਕ ਪੈਦਾ ਕਰ ਰਿਹਾ ਹੈ ਉਹ ਤੇਰੀ ਪਾਲਣਾ ਕਰ ਰਿਹਾ ਹੈ, ਇਸ ਕਰਕੇ ਉਹ ਫਿਕਰ ਤੇ ਭਰੋਸੇ ਨਹੀਂ ਕਰਦਾ, ਉਹ ਪਰਮੇਸ਼ਰ ਦੀਆਂ ਵਡਿਆਈਆਂ ਕਰਦਾ ਹੈ।
ਓਟਨ ਆਵੈ ਮੂਲ ਸੰਚਿਆ ਨਾਮ ਧਨ।
ਦੁਨੀਆਂ ਦੇ ਪਦਾਰਥ ਇਕੱਠੇ ਕਰਕੇ ਤੇ ਸਿਕੰਦਰ ਵਰਗੇ ਵੀ ਕਹਿ ਗਏ ਸੀ, ਅੰਤ ਕਾਲ ਛਾੜ ਚੱਲੇ ਦੋਨੋਂ ਕਰ ਝਾੜ ਕੇ, ਅਖੀਰ ਵੇਲੇ ਦੋਵੇਂ ਹੱਥ ਖਾਲੀ ਲਟਕਾ ਕੇ ਗਿਆ ਕਿ ਪੱਲੇ ਕੱਖ ਨਹੀਂ ਜਾਣਾ। ਸਿਕੰਦਰ ਵਰਗਾ ਬਾਦਸ਼ਾਹ, ਕਾਰੂ ਵਰਗਾ ਬਾਦਸ਼ਾਹ ਖਾਲੀ ਗਿਆ। ਕਹਿੰਦੇ ਇਸ ਸੰਸਾਰ ਦੇ ਵਿੱਚ ਨਿਭਣਾ ਕਿਹੜਾ ਹੈ? ਕਹਿੰਦੇ ਇੱਕੋ ਹੀ ਚੀਜ਼ ਹੈ, ਦੁਨੀਆਂ ਦੇ ਪਦਾਰਥ ਤੇ ਖਾਧਿਆਂ ਖੂਹ ਖਾਧੇ ਜਾਂਦੇ ਹੈ, ਪਰ ਜਿਹੜਾ ਨਾਮ ਰੂਪੀ ਧਨ ਦਾ ਖਜ਼ਾਨਾ ਮਿਲਦਾ ਹੈ ਨਾ, ਸਾਚਾ ਨਾਮ, ਇਸ ਦਰ ਦੇ ਵਿੱਚੋਂ ਆ ਕੇ ਇੱਕ ਦੀ ਓਟ ਲੈ ਕੇ ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਫੁੰਨ ਆਵੇ ਜਾਏ। ਇਹ ਨਾਮ ਰੂਪੀ ਧਨ, ਸ਼ੁਭ ਗੁਣਾਂ ਦਾ ਖਜ਼ਾਨਾ ਜਿਹਨੂੰ ਮਿਲ ਗਿਆ ਨਾ, ਫਿਰ ਕਹਿੰਦੇ ਇਹਦੇ ਵਿੱਚ ਤੋਟ ਨਹੀਂ ਹੈ ਤੇ ਖਾਵੇਂ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ, ਇਹ ਹਰ ਧਨ ਕਾ ਤੋਟਾ ਕਦੇ ਨਾ ਆਵਈ। ਇਹ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਜਿਵੇਂ ਬਾਣੀ ਪੜੋਗੇ ਖਜ਼ਾਨਾ ਖੋਲੋਗੇ, ਇਹ ਫਿਰ ਜਿਉਂ ਵੇਖੋਗੇ ਨਾ, ਇਹ ਰਤਨ ਲਾਲ ਜਾਂ ਕਾ ਕਸ਼ੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਤੇ ਜਿਹੜਾ ਇਹਨੂੰ ਪੜਦਾ ਹੈ, ਸੁਣਦਾ ਹੈ, ਸਾਂਝ ਪਾਉਂਦਾ ਹੈ, ਫਿਰ ਇਸ ਧਨ ਦੇ ਵਿੱਚ ਕਦੀ ਕਮੀ ਨਹੀਂ, ਤੋਟਾ ਕਦੇ ਨਹੀਂ ਆਉਂਦਾ ਹੈ।
ਸੰਤ ਜਨਾ ਸਿਉ ਸੰਗ ਪਾਈਏ ਵੱਡਾ ਪੁੰਨ।
ਇਹ ਜਿਹੜਾ ਸੰਤ ਜਨਾਂ ਦੇ ਰਾਹੀਂ ਇੱਕ ਦੀ ਓਟ ਬਣਦੀ ਹੈ ਨਾ, ਰੱਬ ਦੇ ਪਿਆਰੇ ਕਹਿੰਦੇ ਓਟ ਰੱਖਣੀ ਹੈ ਤੇ ਇੱਕ ਦੀ ਰੱਖ, ਆਸਰਾ ਰੱਖ, ਤੇ ਜਿਹੜੇ ਸੰਤ ਇੱਕ ਦੇ ਆਸਰੇ ਰਹਿਣ ਵਾਲੇ ਆ ਨਾ, ਪਰਮੇਸ਼ਰ ਦਾ ਓਟ ਆਸਰਾ ਤੱਕਣ ਵਾਲੇ, ਇਹਨਾਂ ਦੀ ਸੰਗਤ ਵੱਡੇ ਪੁੰਨ ਵੱਡੇ ਭਾਗਾਂ ਨਾਲ ਮਿਲਦੀ ਹੈ। ਇਹ ਬਿਨਾਂ ਭਾਗਾਂ ਤੋਂ ਇਹ ਸਤਸੰਗ ਨਹੀਂ ਜੇ ਮਿਲਦਾ, ਇਹ ਗੁਰੂ ਕੀ ਸੰਗਤ ਨਹੀਂ ਮਿਲਦੀ ਆ। ਗੁਰੂ ਕੀ ਸੰਗਤ ਵਿੱਚ ਸੰਤਾਂ ਦੀ ਸੰਗਤ, ਗੁਰਮੁਖਾਂ ਦੀ ਸੰਗਤ ਕਰਨ ਆਏ ਆ। ਸ਼ੁਕਰਾਨਾ ਕਰੀਏ ਪਾਤਸ਼ਾਹ ਤੇਰੀ ਮਿਹਰ ਹੋ ਗਈ। ਬੰਦਾ ਕਹਿੰਦਾ ਮੇਰੇ ਭਾਗ ਨਹੀਂ ਚੰਗੇ, ਮੇਰੇ ਪਾਤਸ਼ਾਹ ਕਹਿੰਦੇ ਭਾਗ ਉਦਣ ਹੀ ਚੰਗੇ ਹੋ ਗਏ ਸੀ ਜਿੱਦਣ ਤੂੰ ਗੁਰੂ ਕੇ ਚਰਨਾਂ ਵਿੱਚ ਆ ਕੇ ਮੱਥਾ ਟੇਕ ਦਿੱਤਾ ਸੀ, ਜਿੱਦਣ ਗੁਰੂ ਕੇ ਚਰਨਾਂ ਵਿੱਚ ਆ ਕੇ ਕਹਿ ਦਿੱਤਾ ਸੀ ਸਤਨਾਮ ਸ਼੍ਰੀ ਵਾਹਿਗੁਰੂ। ਇਹ ਅਸਲ ਚ ਪੁੰਨ ਹੈ ਜਨ ਸੰਸਾਰ ਦੇ ਅੰਦਰ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਜਿਹੜੇ ਸੰਗਤ ਵਿੱਚ ਬਹਿ ਕੇ ਨਾਮ ਜਪਦੇ ਤੇ ਜਪਾਉਂਦੇ ਆ ਨਾ, ਕਹਿੰਦੇ ਇਸ ਤੋਂ ਵੱਡੇ ਕਿਸੇ ਦੇ ਭਾਗ ਹੋ ਨਹੀਂ ਸਕਦੇ। ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਜੋ ਤੈਨੂੰ ਇਹ ਸੰਗਤ ਮਿਲੀ ਹੈ।
ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਣੈ।
ਕਹਿੰਦੇ ਜਿਹੜੇ ਸੰਤਾਂ ਦੀ ਵੱਡੀ ਵਡਿਆਈ ਹੈ, ਜੇ ਸੰਤ ਬਾਰੇ ਕਿਹਾ ਸੰਤ ਕੀ ਨਿੰਦਾ ਨਾਨਕਾ ਬੌਰ ਬੌਰ ਅਵਤਾਰ, ਜੇ ਸੰਤ ਬਾਰੇ ਕਿਹਾ ਸੰਤ ਅਨੰਤ ਹੈ ਅੰਤਰ ਨਾਹੀਂ, ਭਲਿਆ ਤੇਰੇ ਜੀਵਨ ਵਿੱਚ ਵੀ ਉਹ ਅਵਸਥਾ ਆ ਸਕਦੀ ਹੈ। ਉਹਦੇ ਵਾਸਤੇ ਆਠ ਪੈਰ ਹਰ ਧਿਆਏ, ਤੂੰ ਅੱਠੇ ਪੈਰ ਪਰਮੇਸ਼ਰ ਦਾ ਉਹਦੇ ਵਾਂਗੂ ਨਾਮ ਜਪਿਆ ਕਰ, ਕਿਉਂਕਿ ਉਹ ਵੀ ਆਠ ਪੈਰ ਨਿਕਟ ਕਰ ਜਾਣੇ ਪ੍ਰਭ ਕਾ ਕੀ ਆ ਮਿੱਠਾ ਮਨ ਹੈ। ਏਕ ਨਾਮ ਸੰਤਨ ਆਧਾਰ ਹੋਏ ਰਹੇ ਸਭ ਕੀ ਪਗਸ਼ਾਰ, ਵਰਤਨ ਜਾ ਕੇ ਕੇਵਲ ਨਾਮ ਆਨੰਦ ਰੂਪ ਕੀਰਤਨ ਵਿਸ਼ਰਾਮ। ਕਹਿੰਦੇ ਉਸੇ ਤਰੀਕੇ ਨਾਲ ਜਦੋਂ ਤੂੰ ਵੀ ਆਠ ਪੈਰ ਹਰ ਧਿਆਏ ਉਹਦਾ ਜਸ ਕਰੇਗਾ ਤੇ ਹਰ ਜਸ ਨਿਤ ਸੁਣ, ਪਰ ਧਿਆਇਆ ਤਾਂ ਜਾਏਗਾ ਜੇ ਆਪਣੇ ਕੰਨਾਂ ਨਾਲ ਉਹਦਾ ਜਸ ਸੁਣੇਗਾ, ਕਿਉਂਕਿ ਮੁੱਖ ਨਾਲ ਤੇ ਉਹੀ ਬੋਲਿਆ ਜਾਣਾ ਹੈ ਜਿਹੜਾ ਕੰਨਾਂ ਨਾਲ ਸੁਣਦੇ ਆ। 20 ਸਾਲ ਬੱਚੇ ਨੂੰ ਇਹੋ ਜਿਹੀ ਥਾਂ ਰੱਖੀਏ ਕੰਨਾਂ 'ਚ ਆਵਾਜ਼ ਨਾ ਪਵੇ, ਬੱਚਾ ਗੂੰਗਾ ਹੋ ਜਾਏਗਾ। ਇਸ ਕਰਕੇ ਮੁੱਖ ਤੋਂ ਉਹਨਾਂ ਨੇ ਹੀ ਧਿਆਇਆ ਹੈ, ਅੱਠੇ ਪੈਰ ਸਿਮਰਿਆ ਉਹਨਾਂ ਨੇ, ਜਪਿਆ ਉਹਨਾਂ ਨੇ ਹੈ ਜਿਨ੍ਹਾਂ ਨੇ ਆਪਣੇ ਕੰਨਾਂ ਨਾਲ ਸੁਣਿਆ ਹੈ। ਭਾਗਾਂ ਵਾਲਿਓ ਜੋ ਸੰਗਤ ਵਿੱਚ ਆ ਕੇ ਰੱਬ ਦੀਆਂ ਸਿਫਤਾਂ ਸੁਣ ਰਹੇ ਹੋ, ਇੱਥੇ ਜਿੱਥੇ ਮੁੱਖ ਵਾਕ ਨੂੰ ਅੱਖਰੀ ਰੂਪ ਵਿੱਚ ਆਪ ਜੀ ਨੇ ਸਾਂਝ ਪਾਈ ਹੈ, ਆਓ ਅੱਖਰੀ ਸ਼ਬਦਾਂ ਦੀ ਵਿਚਾਰ, ਜਿਹੜਾ ਲੜੀਵਾਰ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਰੋਜ਼ਾਨਾ ਸਰਵਣ ਕਰਦੇ ਹੋ, ਉਹਦੇ ਨਾਲ ਵੀ ਸਾਂਝ ਪਾਉਣਾ ਕਰੀਏ।
ਰਾਗ ਮਾਰੂ ਮਹੱਲਾ ਪਹਿਲਾ ਘਰ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਮਾਰੂ ਰਾਗ ਦੇ ਅੰਦਰ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਬਚਨ ਘਰ ਪੰਜਵਾਂ, ਇਹਦਾ ਤਾਲ ਦੇ ਨਾਲ ਸੰਬੰਧ ਹੈ। ਰਾਗੀ ਸਿੰਘਾਂ ਨੂੰ ਜਦੋਂ ਪੁੱਛਾਂਗੇ ਸੁਰ ਤਾਲ ਨਾਲ ਸੰਬੰਧ, ਉਹਦਾ ਪੰਜਵੇਂ ਘਰ ਵਿੱਚ ਗਾਉਣ ਦੀ ਹਿਦਾਇਤ ਹੈ। ਸੰਖੇਪ ਮੰਗਲ ਸਤਿਗੁਰਾਂ ਦਰਜ ਕੀਤਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਤੋਂ ਭਾਵ ਉਹ ਅਦੁੱਤੀ ਇੱਕ ਹੀ ਹੈ, ਉਹਦੇ ਵਰਗਾ ਕੋਈ ਹੋਰ ਨਹੀਂ, ਉਹ ਗਿਣਤੀ ਦਾ ਹੀ ਏਕਾ ਪਾਇਆ ਹੈ ਜਿਹਨੂੰ ਤੋੜ ਮਰੋੜ ਕੇ ਕੋਈ ਵੱਖਰਾ ਨਾ ਕਰ ਸਕੇ। ਓਅੰਕਾਰ ਉਹ ਸਾਰੀਆਂ ਥਾਵਾਂ ਤੇ ਇੱਕ ਰਸ ਵਿਆਪਕ ਹੈ, ਤੇ ਸਤਿਗੁਰ ਪ੍ਰਸਾਦ ਸੱਚੇ ਗੁਰਾਂ ਦੀ ਕਿਰਪਾ ਦੇ ਨਾਲ ਹੀ ਉਸ ਇੱਕ ਓਅੰਕਾਰ ਤੱਕ ਸਾਂਝ ਪਾਈ ਜਾ ਸਕਦੀ। ਦਸ਼ਮੇਸ਼ ਪਿਤਾ ਬਾਰੇ ਪ੍ਰਿੰਸੀਪਲ ਸਤਬੀਰ ਸਿੰਘ ਨੇ ਬੜਾ ਪਿਆਰਾ ਇੱਕ ਘਟਨਾ ਦਾ ਜ਼ਿਕਰ ਕੀਤਾ ਕਿ ਸਿੱਖਾਂ ਨੂੰ ਕਹਿਣ ਲੱਗੇ ਕੋਈ ਸਿੱਖ ਹੈ ਜਿਹੜਾ ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਪੂਰਾ ਪਾਠ ਸੁਣਾਵੇ। ਬੜੇ ਸੀ ਭਾਵਨਾ ਵਾਲੇ, ਪਰ ਨਾਲ ਕਹਿੰਦੇ ਇੰਨੇ ਚਿਰ 'ਚ ਸੁਣਾਉਣਾ ਜਦੋਂ ਘੋੜੇ ਦੀ ਰਕਾਬ ਵਿੱਚ ਪੈਰ ਪਾ ਕੇ ਛਾਲ ਮਾਰ ਕੇ ਕਾਠੀ 'ਤੇ ਬਹੀਏ, ਇੰਨੇ ਚਿਰ 'ਚ ਪਾਠ ਸੁਣਾਉਣਾ। ਹੁਣ ਸਾਰਿਆਂ ਨੇ ਨੀਵੀਆਂ ਪਾ ਲਈਆਂ। ਇੱਕ ਸਿੱਖ ਗਲ 'ਚ ਪੱਲਾ ਪਾ ਕੇ ਕਹਿੰਦਾ ਪਾਤਸ਼ਾਹ ਤਰਸ ਤੁਹਾਡਾ ਹੋਵੇ, ਕਿਰਪਾ ਤੁਹਾਡੀ ਹੋਵੇ, ਅਤੇ ਕਾਰਜ ਵੀ ਤੁਸੀਂ ਸਿੱਖ ਨੂੰ ਮਾਣ ਦੇ ਕੇ ਕਰਾ ਸਕਦੇ ਹੋ। ਘੋੜਾ ਮੰਗਾਇਆ ਘੋੜੇ ਦੀ ਰਕਾਬ 'ਚ ਕੱਟ ਭਾਵ ਪੈਰ ਪਾਇਆ ਮੇਰੇ ਪਾਤਸ਼ਾਹ ਨੇ, ਜਦੋਂ ਛਾਲ ਮਾਰ ਕੇ ਬੈਠਣ ਲੱਗੇ ਤੇ ਸਿੱਖ ਹੱਥ ਜੋੜ ਕੇ ਕਹਿੰਦਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜਿੱਦਾਂ ਹੀ ਬੈਠੇ ਨਾਲ ਉੱਤਰ ਕੇ ਆਏ, ਘੁੱਟ ਕੇ ਗਲਵੱਕੜੀ 'ਚ ਲੈ ਲਿਆ, ਤੇ ਸੁਣਨ ਵੇਖਣ ਵਾਲੇ ਕਹਿੰਦੇ ਪਾਤਸ਼ਾਹ ਨਾ ਇਹਨੇ ਪਾਠ ਸੁਣਾਇਆ ਨਾ ਮਹਾਰਾਜ ਦਾ ਪ੍ਰਕਾਸ਼ ਹੋਇਆ, ਤੁਸੀਂ ਕਹਿੰਦੇ ਸਾਰਾ ਪਾਠ ਸੁਣਾਏਗਾ ਤੇ ਤੁਸੀਂ ਤੇ ਇਹਨੂੰ ਅਸੀਸਾਂ ਦੇ ਰਹੇ ਹੋ। ਕਹਿੰਦੇ ਗੱਲ ਅਸੀਂ ਰਮਝ ਸਮਝਣੀ ਚਾਹੁੰਦੇ ਸੀ ਕਿ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਮੂਲ ਰੂਪ ਸਮਝ ਆਇਆ ਕਿ ਨਹੀਂ। ਸਾਰ ਇਹੋ ਹੀ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪਰਮੇਸ਼ਰ ਇੱਕ ਹੈ ਅਦੁੱਤੀ ਹੈ, ਉਹ ਸਾਰੀਆਂ ਥਾਵਾਂ ਤੇ ਵਿਆਪਕ ਹੈ, ਤੇ ਸਤਿਗੁਰ ਦੀ ਕਿਰਪਾ ਦੇ ਨਾਲ ਹੀ ਉਹਦੇ ਨਾਲ ਸਾਂਝ ਪੈਂਦੀ ਹੈ। ਜਿਹਨੂੰ ਇਹ ਸਮਝ ਆ ਗਈ ਉਹ ਗੁਰੂ ਗ੍ਰੰਥ ਸਾਹਿਬ ਦੇ ਨਾਲ ਸਾਂਝ ਪਾ ਲਏਗਾ, ਉਹ ਗੁਰਬਾਣੀ ਨਾਲ ਸਾਂਝ ਪਾ ਲਏਗਾ, ਤੇ ਤੁਹਾਡੇ ਵਿੱਚੋਂ ਇਸ ਸਿੱਖ ਨੇ ਇਸ ਰਮਜ ਨੂੰ ਸਮਝ ਲਿਆ ਹੋਇਆ ਹੈ। ਤੇ ਸਤਿਗੁਰੂ ਪਾਤਸ਼ਾਹ ਫਿਰ ਅੱਗੇ ਬਖਸ਼ਿਸ਼ ਕਰਦੇ ਹਨ।
ਅਹਨਿਸ ਜਾਗੈ ਨੀਂਦ ਨਾ ਸੋਵੈ।
ਸਤਿਗੁਰਾਂ ਨੇ ਇੱਕ ਗੁਰਮੁਖ ਮਨੁੱਖ ਦੀ ਅਵਸਥਾ ਬਿਆਨ ਕੀਤੀ। ਰਹਾਉ ਦੇ ਬੰਦ ਵਿੱਚ ਗੱਲ ਕੀਤੀ ਸੀ ਕਿ ਅੰਮ੍ਰਿਤ ਕੀ ਸਾਰ ਸੋਈ ਜਾਣੇ ਜੇ ਅੰਮ੍ਰਿਤ ਕਾ ਵਪਾਰੀ ਜੀ। ਨਾਮ ਰੂਪੀ ਅੰਮ੍ਰਿਤ ਜਿਸ ਜਲ ਨਿਦ ਕਾਰਨ ਤੁਮ ਜਾਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ। ਅਸੀਂ ਸੰਸਾਰ ਵਿੱਚ ਆਏ ਹਾਂ ਨਾਮ ਰੂਪੀ ਅੰਮ੍ਰਿਤ ਦਾ ਖਜ਼ਾਨਾ ਲੈਣ ਵਾਸਤੇ। ਜਿਸ ਅੰਮ੍ਰਿਤ ਬਾਰੇ ਰੋਜ਼ ਪੜ੍ਹਦੇ ਹਾਂ ਤੀਜੇ ਪਾਤਸ਼ਾਹ ਦੇ ਬਚਨ ਆਨੰਦ ਸਾਹਿਬ ਵਿੱਚ ਸਿੱਖ ਜਪਦਾ ਹੈ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਜਿਹਨੂੰ ਦੇਵਤੇ ਰਿਸ਼ੀ ਮੁਨੀ ਲੋਚਦੇ ਸੀ ਇਹ ਤੇ ਗੁਰੂ ਦੀ ਕਿਰਪਾ ਨਾਲ ਮਿਲਦਾ। ਜਿਹਦੇ ਹਿਰਦੇ ਵਿੱਚ ਆ ਕੇ ਇਹ ਨਾਮ ਰੂਪੀ ਅੰਮ੍ਰਿਤ ਵੱਸਦਾ ਹੈ ਨਾ, ਜਿਹਨੂੰ ਇਹਦੀ ਸਮਝ ਆ ਜਾਂਦੀ ਹੈ, ਤੇ ਨਾਮ ਰੂਪੀ ਅੰਮ੍ਰਿਤ ਇਹਦੇ ਜੀਵਨ ਵਿੱਚ ਬਰਕਤ ਕੀ ਕਰਦਾ? ਧਿਆਨ ਨਾਲ ਸੁਣਿਓ, ਜਦੋਂ ਸ਼ਬਦ ਆਉਂਦਾ ਨਾ ਅੰਮ੍ਰਿਤ, ਤੇ ਅਸੀਂ ਆਮ ਤੌਰ ਤੇ ਕਹਿੰਦੇ ਜੀ ਇੱਕ ਪਾਸੇ ਤੇ ਕਹਿੰਦੇ ਹੋ ਨਾਮ ਰੂਪੀ ਅੰਮ੍ਰਿਤ, ਇੱਕ ਪਾਸੇ ਬਾਣੀ ਅੰਮ੍ਰਿਤ, ਅੰਮ੍ਰਿਤ ਸਰੋਵਰ ਦੀ ਗੱਲ ਵੀ ਕਰਦੇ ਹੋ, ਫਿਰ ਕਹਿੰਦੇ ਹੋ ਅੰਮ੍ਰਿਤ ਛਕੋ ਪੰਜ ਪਿਆਰਿਆਂ ਦੇ ਕੋਲੋਂ। ਇਹ ਬੜੀ ਵੱਡੀ ਗੱਲ ਹੈ, ਪਰ ਸੱਚ ਜਾਣੇ ਜਿੱਦਣ ਬਾਣੀ ਨੂੰ ਪਿਆਰ ਨਾਲ ਪੜਾਂਗੇ ਸਾਰੀਆਂ ਰਮਜਾਂ ਖੁੱਲ ਜਾਣਗੀਆਂ। ਸਤਿਗੁਰੂ ਕਹਿੰਦੇ ਅੰਮ੍ਰਿਤ ਤੇ ਇੱਕ ਹੀ ਹੈ, ਨਾਨਕ ਅੰਮ੍ਰਿਤ ਇੱਕ ਹੈ, ਦੂਜਾ ਅੰਮ੍ਰਿਤ ਨਾਹੀ। ਉਹ ਅੰਮ੍ਰਿਤ ਹੈ ਕਿੱਥੇ? ਅੰਤਰ ਖੂਟਾ ਅੰਮ੍ਰਿਤ ਭਰਿਆ, ਉਹ ਅੰਦਰ ਹੀ ਅੰਮ੍ਰਿਤ ਦਾ ਖੂਹ ਭਰਿਆ ਹੋਇਆ। ਪਰ ਜਿਵੇਂ ਧਰਤੀ ਦੇ ਅੰਦਰ ਸਾਧ ਸੰਗਤ ਜਲ ਹੋਵੇ ਨਾ, ਉਹਨੂੰ ਕੱਢਣ ਵਾਸਤੇ ਆਪਾਂ ਨਲਕਾ ਲਾਉਂਦੇ ਹਾਂ, ਬੋਰ ਕਰਦੇ ਹਾਂ, ਪਰ ਜਦੋਂ ਉਹ ਪਾਣੀ ਨਲਕੇ ਦੇ ਰਾਹੀਂ, ਹੁਣ ਤਾਂ ਪਾਣੀ ਇੰਨਾ ਲੈਵਲ ਥੱਲੇ ਚਲੇ ਗਿਆ ਨਲਕਾ ਘੇੜਦਿਆਂ ਵੀ ਨਹੀਂ ਆਉਂਦਾ। ਪਰ ਸੱਚ ਇਹ ਹੈ ਕਿ ਜਿਹੜਾ ਪਾਣੀ ਆਮ ਤੌਰ ਤੇ ਸੁੱਕ ਜਾਂਦਾ ਸੀ ਨਾ, ਜਿਨ੍ਹਾਂ ਇਲਾਕਿਆਂ 'ਚ ਨਲਕੇ ਹੈਗੇ ਨੇ, ਤੇ ਉਹ ਪਾਣੀ ਥੱਲੇ ਚਲੇ ਜੇ ਤੇ ਉਸ ਨੂੰ ਘੇੜ ਕੇ ਜਦੋਂ ਨਾ ਨਿਕਲੇ ਨਾ, ਫਿਰ ਉੱਪਰੋਂ ਦੀ ਜਲ ਪਾਇਆ ਜਾਂਦਾ। ਜਲ ਪਾ ਕੇ ਜਦੋਂ ਉਹਨੂੰ ਘੇੜਦੇ ਆ ਨਾ, ਤੇ ਫਿਰ ਉਹ ਜਿੰਨਾ ਮਰਜ਼ੀ ਘੇੜ ਘੇੜ ਕੇ ਕੱਢੀ ਜਾਏ। ਹੈ ਅੰਮ੍ਰਿਤ ਅੰਦਰ ਹੀ ਹੈ ਸਾਡੇ, ਜਿਸ ਜਲ ਨਿਧ ਕਾਰਨ ਤੁਮ ਜਾਗਾਏ ਸੋ ਅੰਮ੍ਰਿਤ ਗੁਰ ਪਾਹੀ ਜੀਓ, ਛੋਡੋ ਵੇਸ ਭੇਖ ਚ ਤਰਾਈ ਦੁਵਿਧਾ ਇਹ ਫਲ ਨਾਹੀ ਜੀਓ। ਉਹ ਹੈ ਕਿੱਥੇ? ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧ ਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਭਰਮ ਭੁਲਾਇਆ। ਜਿਵੇਂ ਕਸਤੂਰੀ ਦੀ ਸੁਗੰਧੀ ਹਿਰਨ ਨੂੰ ਆਉਂਦੀ ਹੈ ਪਰ ਉਹਨੂੰ ਪਤਾ ਨਹੀਂ ਲੱਗਦਾ, ਉਹਦੀ ਨਾਭੀ ਵਿੱਚ ਉਹ ਸੁਗੰਧੀ ਆਉਂਦੀ ਹੈ ਪਰ ਉਹਨੂੰ ਖੁਦ ਨੂੰ ਪਹਿਚਾਣ ਨਹੀਂ ਕਸਤੂਰੀ ਕਿੱਥੇ ਹੈ। ਇੱਦਾਂ ਅੰਤਰ ਖੂਟਾ ਅੰਮ੍ਰਿਤ ਭਰਿਆ, ਪਰ ਨਿਕਲਦਾ ਕਿਵੇਂ ਹੈ? ਸ਼ਬਦ ਦੇ ਕਾਢ ਪੀਏ ਪਨਿਹਾਰੀ, ਸ਼ਬਦ ਨਾਲ ਜਦੋਂ ਰਸਨਾ ਜਪਦੀ ਹੈ ਨਾ, ਰਸਨਾ ਨਾਲ ਨਾਮ ਜਪਿਆ ਜਾਂਦਾ ਹੈ ਤੇ ਇਹ ਅੰਮ੍ਰਿਤ ਦਾ ਸੰਚਾਰ ਹੁੰਦਾ। ਪਰ ਉਹਦੇ ਵਾਸਤੇ ਇੱਕ ਰਹਿਤ ਬਣਾਈ ਗਈ, ਪਹਿਲਾਂ ਤੇ 10 ਪਾਤਸ਼ਾਹੀਆਂ ਸਰੀਰਕ ਜਾਮੇ 'ਚ ਸੀ, ਉਸ ਅੰਦਰ ਦੇ ਅੰਮ੍ਰਿਤ ਨਾਲ ਜੋੜਨ ਵਾਸਤੇ ਚਰਨਾਮ੍ਰਿਤ ਸਿੱਖਾਂ ਪਲਾਇਆਂ ਦੀ ਰੀਤ ਸੀ, ਤੇ 10ਵੇਂ ਜਾਮੇ 'ਚ ਪਤਾ ਲੱਗ ਗਿਆ ਸਰੀਰ ਤੇ ਹੁਣ ਗੁਰੂ ਰਹਿਣਾ ਨਹੀਂ। ਸਰੀਰ ਇਸੇ ਕਰਕੇ ਆਇਆ ਸੀ ਕਿ ਸ਼ਬਦ ਗੁਰੂ ਹੈ, ਇਸ ਦੀ ਅਗਵਾਈ ਦੱਸਣ ਵਾਸਤੇ, ਤੇ ਇਸ ਕਰਕੇ ਪਾਤਸ਼ਾਹ ਨੇ 1699 ਦੀ ਵਿਸਾਖੀ ਵਾਲੇ ਦਿਨ ਐਲਾਨ ਕਰ ਦਿੱਤਾ ਸੀ ਕਿ 5 ਸਿੰਘ ਅੰਮ੍ਰਿਤ ਜੋ ਦੇਵੇਂ, ਤਾਂ ਕੋ ਸਿਰ ਧਰ ਛੱਕ ਪੁੰਨ ਲੇਵੇਂ, ਪੁੰਨ ਮਿਲ ਪੰਚੋਂ ਰਹਿਤ ਜੋ ਭਾਖੇ, ਤਾਂ ਕੋ ਦ੍ਰਿੜ ਕਰ ਮਨ ਮੈਂ ਰੱਖੇ। ਰਹਿਤ ਇਹ ਹੈ ਕਿ 5 ਪਿਆਰੇ ਅੰਮ੍ਰਿਤ ਤਿਆਰ ਕਰਦੇ ਨੇ। ਅੰਮ੍ਰਿਤ ਤਿਆਰ ਕਿੱਥੋਂ ਹੁੰਦਾ ਹੈ? ਵਾਹ ਵਾਹ ਬਾਣੀ ਨਿਰੰਕਾਰ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤਸਰ, ਇਸੇ ਬਾਣੀ ਕਰਕੇ ਜਲ ਵੀ ਅੰਮ੍ਰਿਤ ਬਣ ਜਾਂਦਾ ਹੈ, ਇਸੇ ਬਾਣੀ ਨਾਲ ਉਹ ਅੰਮ੍ਰਿਤ ਤਿਆਰ ਕਰਦੇ ਹੈ, ਤੇ ਅੰਮ੍ਰਿਤ ਤਿਆਰ ਕਰਕੇ ਜਦੋਂ ਛਕਾਉਂਦੇ ਹੈ ਫਿਰ ਅੰਮ੍ਰਿਤ ਸੰਚਾਰ ਕਰਦੇ ਹੈ। ਉਸ ਰਹਿਤ ਨੂੰ ਜਦੋਂ ਕੋਈ ਕਮਾਉਂਦਾ ਹੈ, ਉਹ ਨਿੱਤ ਫਿਰ ਪੀ ਅੰਮ੍ਰਿਤ ਆਗਾਨਿਆ ਗੁਰ ਅਮਰ ਕਰਾਇਆ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ, ਆਨੰਦ ਅਨੰਤਾ ਦੀ ਅਵਸਥਾ ਉਹਨੂੰ ਪ੍ਰਾਪਤ ਹੁੰਦੀ। ਤੇ ਜਿਹਨੂੰ ਇਹ ਅੰਮ੍ਰਿਤ ਦਾ ਪਤਾ ਲੱਗ ਗਿਆ, ਉਹ ਗੁਰੂ ਦੀ ਸ਼ਰਨ ਵਿੱਚ ਪੈਣ ਵਾਲਾ ਮਨੁੱਖ ਉਹ ਵਿਕਾਰਾਂ ਤੇ ਨਸ਼ਿਆਂ ਤੇ ਮਾਰੂ ਹੱਲਿਆਂ ਤੋਂ ਬਚ ਜਾਂਦਾ। ਇੱਕ ਪਾਸੇ ਮਾਇਆ ਵਿਕਾਰਾਂ ਦੀ ਨੀਂਦ ਵਿੱਚ ਸਮਾਉਂਦੀ ਹੈ, ਤੇ ਸਤਿਗੁਰੂ ਕਹਿੰਦੇ ਜਿਹੜਾ ਗੁਰਮੁਖ ਨਾਮ ਅੰਮ੍ਰਿਤ ਨਾਲ ਅੰਦਰੋਂ ਜਾਗ ਗਿਆ ਨਾ, ਇਹ ਨਿਸ ਜਾਗੇ ਨੀਂਦ ਨਾ ਸੋਵੇ, ਇਹ ਤੇ ਨਿਸ ਦਿਨ ਤੇ ਰਾਤ ਉਹ ਜਾਗਦਾ ਹੈ। ਇਹ ਨਹੀਂ ਕਿ ਕਿਹਾ ਕਿ 24 ਘੰਟੇ ਜਾਗਦੇ ਰਹੋ, ਨੀਂਦ ਨਾ ਸੋਵੇ, ਉਹ ਨੀਂਦ ਵਿੱਚ ਨਹੀਂ ਸੌਂਦਾ। ਨੀਂਦ ਕਿਹੜੀ ਹੈ? ਇੱਕ ਤੇ ਆਪਾਂ ਰਾਤ ਸੁੱਤੇ ਸਾਂ ਸਵੇਰੇ ਉੱਠ ਗਏ, ਪਰ ਇਹਨੂੰ ਅਸਲ ਨੀਂਦ ਨਹੀਂ ਕਿਹਾ। ਇਹ ਤੇ ਸਰੀਰ ਦੀ ਲੋੜ ਹੈ, ਥੋੜਾ ਸਵੇ ਥੋੜਾ ਹੀ ਖਾਵੇ ਦੀ ਗੱਲ ਬਾਣੀ ਭਾਈ ਗੁਰਦਾਸ ਜੀ ਦੇ ਰਾਹੀਂ ਪੜ੍ਹਦੇ ਸੁਣਦੇ ਹਾਂ। ਫਿਰ ਨੀਂਦ ਕਿਹੜੀ ਹੈ? ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ ਸਰਵਣ ਸੋਏ, ਸੁਣ ਨਿੰਦ ਵਿਚਾਰ। ਅੱਖਾਂ 'ਚ ਨੀਂਦ ਹੈ ਜਦੋਂ ਵਿਕਾਰੀ ਦ੍ਰਿਸ਼ਟੀ ਨਾਲ ਕਿਸੇ ਨੂੰ ਵੇਖੀਏ, ਕੰਨਾਂ 'ਚ ਨੀਂਦ ਹੈ ਜਦੋਂ ਚੁਗਲੀ ਸੁਣਦੇ ਹਾਂ, ਜ਼ਬਾਨ ਨਾਲ ਰਸਨਾ ਨਾਲ ਮਾੜੇ ਬੋਲ ਬੋਲਦੇ ਹਾਂ ਤੇ ਚਸਕਿਆਂ ਵਿੱਚ ਜ਼ਬਾਨ ਜਾਂਦੀ ਹੈ। ਰਸਨਾ ਸੋਈ ਲੋਭ ਮਿੱਠਾ, ਸਾਧ ਮਨ ਸੋਇਆ ਮਾਇਆ ਵਿਸਮਾਦ, ਮਨ ਤੇ ਮਾਇਆ ਦੇ ਹੌਕਿਆਂ 'ਚ ਵਿਸਮਾਦ ਵਿੱਚ ਹੀ ਸੁੱਤਾ, ਜਿਹੜਾ ਕਹਿੰਦਾ ਆਹ ਹਾ ਕੋਠੀ ਬੜੀ ਵਧੀਆ, ਕਾਰਾਂ ਬੜੀਆਂ ਵਧੀਆ, ਦੁਨੀਆਂ ਦੇ ਰੰਗ ਤਮਾਸ਼ੇ ਵੇਖ ਕੇ ਉਹਦੀ ਵਾਹ ਵਾਹ ਕਰ ਰਿਹਾ ਹੈ, ਪਰ ਕਦੀ ਹਿਰਦੇ ਕਰਕੇ ਪਰਮੇਸ਼ਰ ਦੇ ਦਰ ਦੀਆਂ ਵੱਡੇ ਕੀਆਂ ਵਡਿਆਈਆਂ ਦੀ ਵਾਹ ਵਾਹ ਨਹੀਂ ਕੀਤੀ। ਉਹ ਬੰਦਾ ਮਾਇਆ ਦੀ ਵਸਿਫਤ ਕਰਨ ਵਾਲਾ ਮਾਇਆ ਦੀ ਨੀਂਦ ਵਿੱਚ ਸੁੱਤਾ ਹੈ, ਮਾਇਆ ਦੇ ਵਾਲੇ ਪਾਸੇ ਉਹਦੀ ਧਿਆਨ ਰਹੇਗਾ, ਪਰ ਗੁਰਮੁਖ ਦੀ ਅਵਸਥਾ ਐਨ ਇਸ ਜਾਗ ਹੈ, ਉਹ ਦਿਨ ਰਾਤ ਸੁਚੇਤ ਰਹਿੰਦਾ ਹੈ। ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਸਾਬਤ ਵਸਤੂ ਆਪਣੀ ਲਏ, ਉਹ ਫਿਰ ਵਿਕਾਰਾਂ ਦੀ ਨੀਂਦ ਵਿੱਚ ਨਹੀਂ ਸੌਂਦਾ ਹੈ।
ਸੋ ਜਾਣੈ ਜਿਸ ਵੇਦਨ ਹੋਵੇ,
ਇਹ ਅੰਦਰ ਦੀ ਅਵਸਥਾ ਉਹ ਜਾਣਦਾ ਹੈ ਜਿਹਦੇ ਅੰਦਰ ਇਹ ਵਿਛੋੜੇ ਦਾ ਸੱਲ ਪਿਆ ਹੋਵੇ, ਭਾਵ ਜਿਹਨੂੰ ਅਹਿਸਾਸ ਹੋ ਜੇ ਕਿ ਮੈਂ ਰੱਬ ਤੋਂ ਵਿਛੜਿਆ ਸੀ, ਜਿਹੜਾ ਕੰਮ ਮੈਂ ਕਰਨ ਆਇਆ ਉਹ ਤੇ ਮੈਂ ਕੀਤਾ ਹੀ ਨਹੀਂ, ਕਿ ਗੋਬਿੰਦ ਨੂੰ ਮਿਲਣਾ ਸੀ, ਇੱਥੇ ਤੇ ਮੈਂ ਦੁਨੀਆਂ ਦੇ ਰੰਗ ਤਮਾਸ਼ਿਆਂ ਵਿੱਚ ਹੀ ਦੌੜਦਾ ਰਿਹਾ ਹਾਂ।
ਪ੍ਰੇਮ ਕੇ ਕਾਨ ਲੱਗੇ ਤਨ ਭੀਤਰ,
ਜਦੋਂ ਪ੍ਰੇਮ ਦਾ ਤੀਰ ਹਿਰਦੇ ਵਿੱਚ, ਕਾਨ ਕਹਿੰਦੇ ਤੀਰ ਨੂੰ, ਹਿਰਦੇ ਵਿੱਚ ਆ ਕੇ ਵੱਜਦਾ ਹੈ ਨਾ, ਪ੍ਰੇਮ ਕੇ ਸਰ ਲੱਗੇ ਤਨ ਭੀਤਰ, ਤਾਂ ਭਰਮ ਕਾਟਿਆ ਜਾਈ, ਬੰਦੇ ਨੂੰ ਪਤਾ ਲੱਗਦਾ ਇਹ ਰੰਗ ਤਮਾਸ਼ੇ ਨਾਲ ਨਹੀਂ ਨਿਭਣੇ, ਨਿਭਣਾ ਪਰਮੇਸ਼ਰ ਦਾ ਨਾਮ ਸੀ। ਉਹਨੂੰ ਫਿਰ ਬੜਾ ਅਫਸੋਸ ਹੁੰਦਾ ਹੈ, ਪਛਤਾਵਾ, ਇੱਕ ਵਿਛੋੜੇ ਦੀ ਸੱਟ ਪੈਂਦੀ ਹੈ, ਮੈਂ ਰੱਬ ਤੋਂ ਵਿਛੜਿਆ। ਤੇ ਜਿਹੜੀ ਵਿਛੋੜੇ ਦੀ ਪੀੜ ਹੈ ਕੇਵਲ ਉਹ ਜਾਣ ਸਕਦਾ ਜਿਹਦੇ ਅੰਦਰ ਵੇਦਨ ਹੋਵੇ। ਹਰ ਬੰਦੇ ਨੂੰ ਨਹੀਂ ਪਤਾ ਕਿ ਵਿਛੋੜੇ ਦੀ ਤਕਲੀਫ਼ ਕੀ ਹੈ, ਇਹ ਤੇ ਗਰਮ ਜੰਬੂਰਾਂ ਨਾਲ ਮਾਸ ਨੋਚਣ ਤੋਂ ਵੀ ਵੱਡੀ ਤਕਲੀਫ਼ ਹੈ।
ਵੈਦਕ ਜਾਣੈ ਕਾਰੀ ਜੀਓ,
ਇਹ ਵੈਦ ਦੁਨਿਆਵੀ ਭਲਾ ਇਹਦਾ ਇਲਾਜ ਕੀ ਕਰੇਗਾ? ਵੈਦ ਸਰੀਰ ਦੇ ਰੋਗਾਂ ਦਾ ਇਲਾਜ ਕਰ ਸਕਦਾ ਹੈ, ਰੋਗ ਤੇ ਮਨ ਨੂੰ ਲੱਗਾ ਨਾ। ਗੁਰੂ ਸਾਹਿਬ ਕਹਿੰਦੇ ਵੈਦਾ ਵੈਦ ਸਵੈਦ ਤੂੰ ਪਹਿਲਾਂ ਰੋਗ ਪਛਾਣ, ਉਹ ਰੋਗ ਅੰਦਰ ਸੀ ਵਿਛੋੜੇ ਦਾ, ਤੂੰ ਸਰੀਰ ਦੇ ਰੋਗਾਂ ਦਾ ਇਲਾਜ ਕਰ ਰਿਹਾ, ਤੇਰੇ ਕੋਲ ਉਹ ਇਲਾਜ ਨਹੀਂ ਹੈ।
ਜਿਸਨੂੰ ਸਾਚਾ ਸਿਫਤੀ ਲਾਏ,
ਉਹ ਨਿਰੰਕਾਰ ਪਰਮੇਸ਼ਰ ਜਿਹਨੂੰ ਰੱਬ ਦੇ ਘਰੋਂ ਸਿਫਤਾਂ ਦੀ ਦਾਤ ਦਿੰਦਾ, ਜਿਸਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ, ਜਿਹਨੂੰ ਸਿਫਤਾਂ ਦਿੰਦਾ ਹੈ, ਗੁਣ ਦਿੰਦਾ ਹੈ, ਨਾਮ ਦਿੰਦਾ ਹੈ।
ਗੁਰਮੁਖ ਵਿਰਲੇ ਕਿਸੈ ਬੁਝਾਏ,
ਜਿਹੜੇ ਗੁਰਮੁਖ ਗੁਰੂ ਦੀ ਸ਼ਰਨ ਪੈਂਦੇ ਨੇ, ਤੇ ਵਿਰਲੇ ਹੀ ਨੇ ਜਿਹੜੇ ਗੁਰੂ ਦੀ ਸ਼ਰਨ ਪਏ, ਉਦਾਂ ਤੇ ਦਾਵਾ ਸਾਰੇ ਕਰਦੇ ਆ, ਪਰ ਗੁਰੂ ਦੇ ਚਰਨਾਂ ਨਾਲ ਜੁੜੇ ਹੋਏ ਉਹਨਾਂ ਨੂੰ ਜੀਵਨ ਦੀ ਇਹ ਸਮਝ ਆਉਂਦੀ ਹੈ।
ਅੰਮ੍ਰਿਤ ਕੀ ਸਾਰ ਸੋਈ ਜਾਣੈ,
ਇਹ ਨਾਮ ਰੂਪੀ ਅੰਮ੍ਰਿਤ ਦੇ ਖਜ਼ਾਨੇ ਦੀ ਕਦਰ ਉਹ ਕਰਦੇ ਹਨ, ਕੌਣ ਕਰਦੇ ਹਨ?
ਜੇ ਅੰਮ੍ਰਿਤ ਕਾ ਵਪਾਰੀ ਜੀਓ,
ਜਿਹੜਾ ਅੰਮ੍ਰਿਤ ਦਾ ਵਪਾਰੀ ਹੋਵੇ। ਵਪਾਰੀ ਨੂੰ ਪਤਾ ਹੈ ਕਿ ਕੱਪੜੇ ਦੀ ਕੀ ਕੀਮਤ ਹੈ, ਹੋ ਸਕਦਾ ਕਿਸੇ ਨੂੰ ਲੋਹੇ ਦੀ, ਪੱਥਰਾਂ ਦੀ, ਹੋਰ ਸਾਲਸਰਾਏ ਵਰਗੀਆਂ ਨੂੰ ਬੜੇ ਹੀਰਿਆਂ ਦੀ ਪਰਖ ਸੀ, ਪਰ ਜੀਵਨ ਦੀ ਕਦਰ ਨਹੀਂ ਸੀ। ਇਹ ਮੇਰੇ ਪਾਤਸ਼ਾਹ ਕਹਿੰਦੇ ਅੰਮ੍ਰਿਤ ਦੀ ਕਦਰ ਉਹੀ ਕਰਦਾ ਹੈ, ਨਾਮ ਰੂਪੀ ਜੀਵਨ ਦੀ ਕਦਰ ਉਹ ਕਰਦਾ ਹੈ ਜਿਹਨੇ ਇਹਦਾ ਵਪਾਰ ਕੀਤਾ, ਇਹਦੀ ਪਰਖ ਕੀਤੀ, ਇਹਦੀ ਪਹਿਚਾਣ ਗੁਰੂ ਕੋਲੋਂ ਆਈ ਹੈ, ਫਿਰ ਉਹ ਆਪ ਵੀ ਜਪਦਾ ਹੈ ਤੇ ਦੂਜਿਆਂ ਨੂੰ ਜਪਾਉਂਦਾ ਹੈ, ਫਿਰ ਇਸ ਤਰੀਕੇ ਦੇ ਨਾਲ ਉਹਨੂੰ ਸਮਝ ਆਉਂਦੀ। ਜਾ ਕੋ ਆਏ ਸੋਈ ਬਿਹਾਜੋ, ਜਿਹਦੇ ਵਾਸਤੇ ਆਇਆ ਸੀ ਉਹਦਾ ਵਪਾਰ ਕਰ, ਖੱਟਣਾ ਸੀ ਸਵਾਸਾਂ ਦੇ ਬਦਲੇ ਨਾਮ ਰੂਪੀ ਧਨ, ਤੇ ਤੂੰ ਤੇ ਸਵਾਸ ਐਵੇਂ ਗਵਾਈ ਜਾਣਾ। ਜਿਹਨੂੰ ਨਾਮ ਦੀ ਕੀਮਤ ਪਤਾ, ਵਡਿਆਈ ਪਤਾ ਲੱਗੀ, ਉਹ ਫਿਰ ਅੰਮ੍ਰਿਤ ਦਾ ਵਪਾਰ ਕਰਨ ਲੱਗ ਪੈਂਦਾ ਹੈ।
ਰਹਾਓ
ਠਹਿਰਾਓ ਦੇਖ ਕੇ ਸਮਝਾਉਂਦੇ ਹਨ,
ਫਿਰ ਸੇਤੀ ਤਨ ਪ੍ਰੇਮ ਰਚਾਏ,
ਜਿਵੇਂ ਇਸਤਰੀ ਆਪਣੇ ਪਤੀ ਨਾਲ ਪਿਆਰ ਪਾਉਂਦੀ ਹੈ।
ਗੁਰ ਕੈ ਸ਼ਬਦ ਤਥਾ ਚਿਤ ਲਾਏ,
ਗੁਰਮੁਖ ਇਸਤਰੀ ਜਗਿਆਸੂ ਰੂਪੀ ਇਸਤਰੀ ਗੁਰੂ ਦੇ ਸ਼ਬਦ ਨਾਲ ਏਦਾਂ ਚਿੱਤ ਜੋੜਦੀ ਹੈ।
ਸਹਿਜ ਸੇਤੀ ਤਨ ਖਰੀ ਸੁਹੇਲੀ,
ਜਿਹੜੀ ਆਤਮਿਕ ਤੌਰ ਤੇ ਸ਼ਬਦ ਨਾਲ ਚਿੱਤ ਜੋੜ ਲਵੇ ਨਾ ਜਿਹੜਾ ਜੀਵ, ਉਹਦੇ ਅੰਦਰ ਸਹਿਜ ਅਡੋਲਤਾ, ਸੇਤੀ ਅਡੋਲਤਾ ਦੇ ਨਾਲ ਨਾਲ ਉਹ ਧਨ ਖਰੀ ਸੁਹੇਲੀ, ਉਹ ਜੀਵ ਰੂਪੀ ਇਸਤਰੀ ਬਹੁਤ ਸੁਖੱਲੀ ਹੋ ਜਾਂਦੀ ਹੈ।
ਤ੍ਰਿਸ਼ਨਾ ਤਿਖਾ ਨਿਵਾਰੀ ਜੀਓ,
ਜਿਹੜੀ ਤ੍ਰਿਸ਼ਨਾ ਦੀ ਤੇਹ ਹੈ ਅੰਦਰੋਂ ਬੁੱਝ ਜਾਂਦੀ ਹੈ, ਕਿਉਂਕਿ ਉਹਦੇ ਅੰਦਰ ਨਾਮ ਦੀ ਵਰਖਾ ਹੋਣ ਕਰਕੇ ਉਹ ਤ੍ਰਿਸ਼ਨਾ ਦੀ ਥਾਂ ਅੰਦਰ ਸੰਤੋਖ ਆ ਜਾਂਦਾ ਹੈ।
ਸਹਿਸਾ ਤੋੜੇ ਭਰਮ ਚੁਕਾਏ,
ਜਿਹੜਾ ਇਸ ਨਾਮ ਰੂਪੀ ਅੰਮ੍ਰਿਤ ਨਾਲ ਜੁੜ ਗਿਆ ਉਹਦੇ ਭਰਮ ਸਹਿਸੇ ਤੌਖਲੇ ਡਰ ਖਤਮ ਹੋ ਜਾਂਦੇ ਨੇ, ਉਹ ਦੁਬਧਾ ਤੇ ਭਰਮਾਂ ਚੋਂ ਨਿਕਲ ਜਾਂਦਾ ਹੈ।
ਸਹਿਜੇ ਸਿਫਤੀ ਧਨਖ ਚੜਾਏ,
ਮਨ ਭਟਕਾਉਂਦਾ ਸੀ, ਮਨ ਨੂੰ ਮਾਰਨ ਵਾਸਤੇ ਇੱਕ ਸ਼ਸਤਰ ਤਿਆਰ ਕਰਦਾ ਹੈ ਰੱਬ ਦੀਆਂ ਸਿਫਤਾਂ ਦਾ ਧਨੁੱਖ, ਉਹ ਏਦਾਂ ਦਾ ਬਾਣ ਤਿਆਰ ਕਰਦਾ ਹੈ, ਧਨਖ ਚੜਾਉਂਦਾ ਹੈ।
ਗੁਰ ਕੈ ਸ਼ਬਦ ਮਰੈ ਮਨ ਮਾਰੇ,
ਰੱਬ ਦੀਆਂ ਸਿਫਤਾਂ ਦਾ ਧਨੁੱਖ ਤਿਆਰ ਕਰਕੇ ਗੁਰੂ ਦੇ ਸ਼ਬਦ ਦਾ ਜਦੋਂ ਤੀਰ ਮਨ ਨੂੰ ਵੱਜਦਾ ਹੈ।
ਸੁੰਦਰ ਜੋਗਾ ਧਾਰੀ ਜੀਓ,
ਇਹ ਮਨ ਵਿਕਾਰਾਂ ਵੱਲੋਂ ਮਰਦਾ ਏ ਤੇ ਨਵਾਂ ਜੀਵਨ ਗੁਰੂ ਘਰੋਂ ਇਹਨੂੰ ਮਿਲਦਾ ਏ, ਤੇ ਫਿਰ ਸੁੰਦਰ, ਉਹ ਸੁੰਦਰ ਇਸਤਰੀ ਭਾਵ ਜੀਵ ਰੂਪੀ ਇਸਤਰੀ ਜੋਗਾ ਧਾਰੀ ਜੀਓ ਪਰਮੇਸ਼ਰ ਦੇ ਮਿਲਾਪ ਦੇ ਆਸਰੇ ਵਾਲੀ ਬਣ ਜਾਂਦੀ ਹੈ।
ਮੈਂ ਜਲਿਆ ਮਨੋਂ ਵਿਸਾਰੇ,
ਰੱਬ ਨੂੰ ਭੁੱਲ ਕੇ ਤੇ ਸਾਰਾ ਸੰਸਾਰ ਮੈਂ ਮੇਰੀ ਦੀ ਭਾਂਬੜ ਦੇ ਵਿੱਚ ਆਪਸ ਵਿੱਚ ਈਰਖਾ ਨਫ਼ਰਤ ਵਿੱਚ ਸੜ ਰਿਹਾ ਹੈ, ਪਰ ਇਹ ਮੈਂ ਮੇਰੀ ਉੱਥੇ ਹੀ ਆਉਂਦੀ ਹੈ ਜਿੱਥੇ ਮਨੋ ਰੱਬ ਨੂੰ ਕਿਸੇ ਨੇ ਭੁਲਾਇਆ ਹੋਵੇ।
ਜਮਪੁਰ ਵੱਜਹ ਖੜਗ ਕਰਾਰੇ,
ਜਿਵੇਂ ਅੱਗ ਚੰਗੀਆਂ ਚੀਜ਼ਾਂ ਮਾੜੀਆਂ ਸਾਰੀਆਂ ਸਾੜਦੀ ਹੈ, ਹਉਮੈ ਅੰਦਰੋਂ ਸ਼ੁਭ ਗੁਣਾਂ ਨੂੰ ਸਾੜਦੀ ਹੈ, ਤੇ ਸ਼ੁਭ ਗੁਣ ਸੜ ਜਾਏ, ਰੱਬ ਭੁੱਲ ਜਾਏ, ਤੇ ਇਹੋ ਜਿਹਾ ਬੰਦਾ ਰੱਬ ਨੂੰ ਭੁੱਲਣ ਕਰਕੇ ਜਮਾਂ ਦੇ ਰਾਹ ਪੈਂਦਾ ਹੈ, ਤੇ ਪਾਪਾਂ ਤੇ ਵਿਕਾਰਾਂ ਦੀ ਮੈਲ ਲੱਗੀ ਹੋਣ ਕਰਕੇ ਜਮਾਂ ਦੀ ਇਹਨੂੰ ਮਾਰ ਖੜਗ ਪੈਂਦੀ ਹੈ।
ਆਪ ਕਹਿ ਕਹਿਆ ਨਾਮ ਨਾ ਮਿਲਈ,
ਜਦੋਂ ਜਮਾਂ ਦੀ ਮਾਰ ਪੈਂਦੀ ਹੈ ਤਰਲਾ ਲੈਂਦਾ ਹੈ ਕਿ ਹੁਣ ਮੈਨੂੰ ਨਾਮ ਦੇ ਦਿਓ ਜਿਸ ਨਾਮ ਆਸਰੇ ਬਚਣਾ ਸੀ, ਪਰ ਕਹਿੰਦੇ ਉਸ ਵਕਤ ਫਿਰ ਨਾਮ ਕਿੱਥੇ ਪ੍ਰਾਪਤ ਹੋਏਗਾ, ਕਹਿੰਦੇ ਉੱਥੇ ਤੇ ਫਿਰ ਹੁਣ ਉਹ ਸਮਾਂ ਜਦੋਂ ਗਵਾਚ ਗਿਆ ਫਿਰ ਉਹ ਨਾਮ ਨਹੀਂ ਮਿਲਣ ਵਾਲਾ।
ਤੂੰ ਸੋ ਜੀਅੜੇ ਭਾਰੀ ਜੀਓ,
ਇਸ ਕਰਕੇ ਭਲਿਆ ਹੁਣ ਇਹ ਜਿਹੜਾ ਆਪਣੇ ਕਰਮਾਂ ਦਾ ਫਲ ਭੋਗ ਤੇ ਇਹ ਜਮਾਂ ਦੀ ਮਾਰ ਤੈਨੂੰ ਸਹਿਣੀ ਪਏਗੀ।
ਮਾਇਆ ਮਮਤਾ ਪਵੈ ਖਿਆਲੀ,
ਕਾਰਨ ਕੀ ਸੀ? ਸੰਸਾਰ ਦੇ ਵਿੱਚ ਰੱਬ ਦੇ ਨਾਮ ਦੀ ਸਿਫਤ ਤੇ ਵਸੀ ਨਹੀਂ, ਹਰ ਵਕਤ ਮਾਇਆ ਤੇ ਆਪਣੱਤ ਦੇ ਖਿਆਲ ਅੰਦਰ ਚੱਲਦੇ ਸਨ।
ਜਮ ਪੁਰ ਫਸ ਹੈਗਾ ਜਮ ਜਾਲੀ,
ਮਾਇਆ ਤੇ ਆਪਣੱਤ ਮੋਹ ਵਿਕਾਰਾਂ ਦੇ ਖਿਆਲਾਂ ਵਿੱਚ ਫਸਿਆ, ਜਮਾਂ ਦੀ ਜਾਲ ਵਿੱਚ ਫਸ ਕੇ ਆਖਰਕਾਰ ਜਮਾਂ ਦੇ ਅਧੀਨ ਹੋ ਜਾਂਦਾ ਹੈ।
ਏਤਕ ਬੰਧਨ ਤੋੜ ਨਾ ਸਕੈ ਹੈ,
ਸੰਸਾਰ ਵਿੱਚ ਆ ਕੇ ਜਿਹੜਾ ਮੋਹ ਤੇ ਮਾਇਆ ਦੇ ਬੰਧਨ ਨਹੀਂ ਤੋੜਦਾ, ਫਿਰ ਉਹਦੀ ਅਵਸਥਾ
ਜਮ ਕਰੇ ਖੁਵਾਰੀ ਜੀਓ,
ਜਮਾਂ ਦੇ ਰਾਹ ਤੇ ਪੈ ਕੇ ਫਿਰ ਉਹ ਬਾਰ ਬਾਰ ਜਮ ਜਮ ਮਰੇ ਮਰੇ ਫਿਰ ਜੰਮੇ ਬਹੁਤ ਸਜਾਏ ਪਿਆ ਦੇਸ ਲੰਮੇ। ਇਹ ਮਨਮੁੱਖ ਦੀ ਅਵਸਥਾ ਹੈ, ਬਾਰ ਬਾਰ ਇਸੇ ਗੇੜ ਚ ਭਟਕਦਾ ਖੁਆਰ ਹੁੰਦਾ ਹੈ। ਪਰਮੇਸ਼ਰ ਤੋਂ ਟੁੱਟ ਕੇ ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੇ ਜਾ ਕੋ ਓਟ ਤੁਹਾਰੀ। ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ, ਉਹ ਸਾਰੀ ਜ਼ਿੰਦਗੀ ਵਿਕਾਰਾਂ ਵਿੱਚ ਹੀ ਲੁੱਝ ਲੁੱਝ ਕੇ ਲੜਾਈ ਈਰਖਾ ਨਫ਼ਰਤ ਝਗੜਿਆਂ ਵਿੱਚ ਖੁਆਰ ਹੋ ਕੇ ਬਤੀਤ ਹੁੰਦੀ ਹੈ।
ਨਾ ਹੋ ਕਰਤਾ ਨਾ ਮੈਂ ਕੀਆ,
ਭਲਿਆ ਜੇ ਮਾਇਆ ਦੇ ਬੰਧਨ ਤੋੜ ਕੇ ਰੱਬ ਦੇ ਘਰ ਸੁਰਖਰੂ ਹੋ ਕੇ ਪ੍ਰਵਾਨ ਹੋਣਾ ਚਾਹੁੰਦਾ ਹੈ, ਤੇ ਫਿਰ ਆਹ ਬਚਨ ਪੜਿਆ ਕਰ ਮਾਲਕਾ, ਨਾ ਹੋ ਕਰਤਾ ਨਾ ਮੈਂ ਕੀਆ। ਰੱਬ ਜੀ ਮੈਂ ਕੁਝ ਵੀ ਕਰਨ ਵਾਲਾ ਨਹੀਂ, ਮੈਂ ਮੇਰੀ ਨਾ ਕਰੀ, ਨਾ ਮੈਂ ਕੁਝ ਕੀਤਾ ਹੈ ਨਾ ਕਰਨਾ, ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੇ ਸਰੀਰ, ਕਿਆ ਜਾਨੋ ਕਿਛ ਹਰ ਕੀਆ ਭਇਓ ਕਬੀਰ ਕਬੀਰ, ਇਹ ਸਾਰੀਆਂ ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਏਦਾਂ ਨਿਮਰਤਾ ਵਿੱਚ ਕਿਆ ਕਰ, ਨਾ ਹੋ ਕਰਤਾ ਨਾ ਮੈਂ ਕੀਆ।
ਅੰਮ੍ਰਿਤ ਨਾਮ ਸਤਿਗੁਰ ਦੀਆ,
ਪਰ ਮੈਂ ਨੂੰ ਮੁਕਾ ਕੇ ਤੂੰ ਤੂੰ ਉਹੀ ਕਰ ਸਕਦਾ ਹੈ ਜਿਹਨੂੰ ਰੱਬ ਤੇ ਬਖਸ਼ਿਸ਼ ਗੁਰੂ ਦੀ ਹੋਵੇ, ਤੇ ਗੁਰੂ ਨੇ ਨਾਮ ਰੂਪੀ ਅੰਮ੍ਰਿਤ ਹਿਰਦੇ ਵਿੱਚ ਟਿਕਾਇਆ ਹੋਵੇ।
ਜਿਸ ਤੂੰ ਦੇਹੇ ਤਸੈ ਕਿਆ ਚਾਰਾ,
ਮਾਲਕ ਜੀ ਜਿਹਨੂੰ ਤੂੰ ਤਰੁੱਠ ਕੇ ਨਾਮ ਅੰਮ੍ਰਿਤ ਦੇਣਾ ਹੈ ਨਾ, ਫਿਰ ਉਹਦਾ ਉਹਦੇ ਅੱਗੇ ਜਮਾਂ ਦਾ ਕੋਈ ਜ਼ੋਰ ਨਹੀਂ ਚੱਲਦਾ, ਉਹ ਕਦੀ ਭਟਕਣਾ ਚ ਨਹੀਂ ਪੈਂਦਾ, ਉਹਨੂੰ ਵਿਕਾਰ ਆਪਣੇ ਅਧੀਨ ਨਹੀਂ ਕਰ ਸਕਦੇ, ਕੋਈ ਵਿਕਾਰ ਠੱਗ ਨਹੀਂ ਸਕਦਾ। ਕਹਿੰਦੇ ਜਿਹਨੂੰ ਤੂੰ ਨਾਮ ਰੂਪੀ ਅੰਮ੍ਰਿਤ ਦੇਵੇਂ, ਫਿਰ ਤੇਰੇ ਅੱਗੇ ਤੇ ਰੱਬ ਜੀ ਕਿਸੇ ਦਾ ਜ਼ੋਰ ਨਹੀਂ ਨਾ, ਤੇ ਫਿਰ ਜਦੋਂ ਤੇਰੀ ਸ਼ਰਨ ਵਿੱਚ ਕੋਈ ਆ ਜੇ, ਫਿਰ ਜਮ ਵੀ ਉੱਥੇ ਆ ਕੇ ਉਸ ਬੰਦੇ ਨੂੰ ਪ੍ਰਤਾੜਿਤ ਨਹੀਂ ਕਰ ਸਕਦੇ, ਉਹ ਬੰਦਾ ਜਮਾਂ ਦੇ ਰਾਹ ਤੋਂ ਬਚ ਜਾਂਦਾ ਹੈ।
ਨਾਨਕ ਸਰਨ ਤੁਮਾਰੀ ਜੀਓ,
ਭਲਿਆ ਜੇ ਮਾਇਆ ਤੇ ਵਿਕਾਰਾਂ ਦੀ ਤਪਸ਼ ਤੋਂ ਬਚ ਕੇ ਜ਼ਿੰਦਗੀ ਨੂੰ ਆਨੰਦ ਤੇ ਸੁੱਖ ਨਾਲ ਭਰਪੂਰ ਕਰਨਾ ਚਾਹੁੰਦਾ ਹੈ, ਤੇ ਮਾਲਕ ਦੇ ਚਰਨਾਂ ਵਿੱਚ ਤਰਲਾ ਕਰ, ਬੇਨਤੀ ਕਰ, ਨਾਨਕ ਸ਼ਰਨ ਤੁਮਾਰੀ ਜੀਓ, ਨਾਨਕ ਸ਼ਰਨ ਤੁਮਾਰੀ ਜੀਓ। ਭਟਕਣਾ ਛੱਡੀਏ, ਇੱਧਰ ਉੱਧਰ ਭਟਕਣ ਦੀ ਥਾਂ ਜਿਹੜੇ ਅੰਮ੍ਰਿਤ ਦੇ ਦਾਤ ਗੁਰੂ ਨੇ ਦਿੱਤੀ ਹੈ, ਉਹਨੂੰ ਦੇਣ ਦਾ ਤਰੀਕਾ ਪੰਜਾਂ ਪਿਆਰਿਆਂ ਨੂੰ ਦ੍ਰਿੜ ਕਰਾਇਆ ਹੈ, ਤੇ ਪੰਜਾਂ ਕੋਲ ਪੇਸ਼ ਹੋਈਏ। ਹਰ ਬੁੱਧਵਾਰ ਤੇ ਐਤਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤ ਸੰਚਾਰ ਹੁੰਦਾ ਹੈ, ਜਿਨ੍ਹਾਂ ਅਜੇ ਤੱਕ ਦਾਤ ਨਹੀਂ ਲਈ ਉਹ ਪੰਜਾਂ ਕੋਲ ਪੇਸ਼ ਹੋਈਏ, ਨਾਮ ਰੂਪੀ ਅੰਮ੍ਰਿਤ ਉਹ ਅੰਦਰੋਂ ਦ੍ਰਿੜ ਕਰਾਉਣਗੇ, ਬਾਹਰੋਂ ਅੰਮ੍ਰਿਤ ਪਾ ਕੇ ਅੰਦਰ ਸੰਚਾਰ ਕਰਾਉਣਗੇ, ਤੇ ਉਹ ਦਾਤ ਲਈਏ, ਤੇ ਪੰਜਾਂ ਦੀ ਸ਼ਰਨ ਪੈ ਕੇ ਗੁਰੂ ਦੀ ਸ਼ਰਨ ਦੇ ਨਾਲ ਜੁੜੀਏ। ਸਤਿਗੁਰੂ ਕਿਰਪਾ ਕਰਨ, ਭੁੱਲ ਚੁੱਕ ਦੀ ਖਿਮਾ ਸਭ ਦਾ ਧੰਨਵਾਦ, ਅਖੀਰਲੀਆਂ ਪੰਕਤੀਆਂ ਪੜ ਫਤਿਹ ਨਾਲ ਸਾਂਝ ਪਾਈਏ ਜੀ।
ਨਾ ਹੋ ਕਰਤਾ ਨਾ ਮੈਂ ਕੀਆ, ਅੰਮ੍ਰਿਤ ਨਾਮ ਸਤਿਗੁਰ ਦੀਆ, ਜਿਸ ਤੂੰ ਦੇਹੇ ਤਸੈ ਕਿਆ ਚਾਰਾ, ਨਾਨਕ ਸਰਨ ਤੁਮਾਰੀ ਜੀਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।